ਵਾਹਿਗੁਰੂ ਸਾਹਿਬ ਜੀਓ। ਜਲ ਮਹਿਮੀਨ ਮਾਇਆ ਕੇ ਬਿਧੇ, ਦੀਪਕ ਪਤੰਗ ਮਾਇਆ ਕੇ ਛੇਦੇ, ਕਾਮ ਮਾਇਆ ਕੁੰਚਰ ਕੋ ਵਿਆਪੈ, ਹੋਇ ਅੰਗਮ ਪ੍ਰਿੰਗ ਮਾਇਆ ਮਹਿ ਖਾਪੇ। ਮਾਇਆ ਐਸੀ ਮੋਹਨੀ ਭਾਈ, ਜੇਤੇ ਜੀ ਤੇਤੇ ਡਹਿਕਾਈ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਪ੍ਰਕਾਸ਼ ਰੂਪ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਕਿਰਪਾ ਸਦਕਾ ਚੱਲ ਰਹੀ ਲੜੀਵਾਰ ਵਿਚਾਰ, ਜੋ ਕਿ 1160 ਅੰਗ ਉੱਪਰ ਹੈ, ਕਬੀਰ ਸਾਹਿਬ ਜੀ ਦੇ ਬਚਨ ਚੱਲ ਰਹੇ ਹਨ। ਗਰੀਬ ਨਵਾਜ ਕਲਗੀਧਰ ਪਾਤਸ਼ਾਹ ਜੀ, ਜਿਨ੍ਹਾਂ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਬਾਣੀ ਦੇ ਰੱਬੀ ਅਰਥ ਬਖਸ਼ਿਸ਼ ਕੀਤੇ, ਖਾਲਸੇ ਨੂੰ ਸੁਣਾਏ, ਸੋ ਆਪ ਜੀ ਦੇ ਚਰਨਾਂ ਵਿਚ ਬੇਨਤੀ ਹੈ, ਰਹਿਮਤ ਕਰਕੇ ਆਪ ਜੀ ਸਿਰ ਤੇ ਮਿਹਰ ਭਰਿਆ ਹੱਥ ਰੱਖੋ, ਕਿਰਪਾ ਕਰੋ। ਕਬੀਰ ਸਾਹਿਬ ਜੀ ਨੇ ਅੱਜ ਦੇ ਸ਼ਬਦ ਵਿਚ ਮਾਇਆ ਦੇ ਸਰੂਪ ਦਾ ਵਰਣਨ ਕੀਤਾ ਕਿ ਮਾਇਆ ਕੇਵਲ ਮਨੁੱਖ ਨੂੰ ਹੀ ਨਹੀਂ ਲੱਗੀ ਹੋਈ, ਇਹ ਮਾਇਆ ਦੀ ਸ਼ਕਤੀ ਐਸੀ ਹੈ ਕਿ ਜਿੰਨੇ ਜੀਵ ਨੇ, ਜਿੰਨੇ ਵੀ ਵੇਖਣ ਵਿਚ ਜੋ ਆਕਾਰ ਆਉਂਦਾ ਹੈ, ਸਾਰਿਆਂ ਨੂੰ ਮਾਇਆ ਕਿਸੇ ਅਲੱਗ ਅਲੱਗ ਰੂਪਾਂ ਦੇ ਵਿਚ ਵਿਆਪ ਰਹੀ ਹੈ, ਸਾਰੇ ਉਹਦੇ ਬੰਧਨ ਦੇ ਵਿਚ ਹਨ। ਕੇਵਲ ਗੁਰੂ ਸ਼ਬਦ ਦੁਆਰਾ ਇਹਦੇ ਬੰਧਨ ਨੂੰ ਤੋੜ ਕੇ ਅੱਗੇ ਜਾਇਆ ਜਾ ਸਕਦਾ ਨਿਰਾਕਾਰ ਅਕਾਲ ਪੁਰਖ ਦੇ ਘਰ ਵਿਚ। ਸੋ ਇਹਦੇ ਵਿਚ ਸਾਰੇ ਜੀਵ ਜੰਤੂ ਵੀ ਮਾਇਆ ਵਿਚ ਫਸੇ ਹੋਏ ਦਰਸਾਏ ਗਏ ਹਨ। ਉਹ ਕਹਿੰਦੇ ਹਨ, ਜਲ ਮਹਿ ਮੀਨ ਮਾਇਆ ਕੇ ਬੇਦਹੇ, ਜਿਹੜੇ ਪਾਣੀ ਦੇ ਵਿਚ ਮੱਛ ਆਦਿਕ ਹਨ, ਹੋਰ ਜਿਹੜੇ ਪਾਣੀ ਦੇ ਵਿਚ ਰਹਿਣ ਵਾਲੇ ਜੀਵ ਹਨ, ਕਿਸੇ ਨਾ ਕਿਸੇ ਰੂਪ ਵਿਚ ਉਹ ਵੀ ਮਾਇਆ ਵਿਚ ਫਸੇ ਹੋਏ ਨੇ। ਜਿਵੇਂ ਕਿ ਉਹ ਜੀਭਾ ਦੇ ਰੋਗ ਦੇ ਨਾਲ ਮੱਛੀ ਹੈ ਜਿਹੜੀ ਉਸ ਸਵਾਦ ਦੇ ਵਿਚ ਜਿਉਂਦੀ ਹੈ, ਤਾਂ ਉਹਨੂੰ ਰਸਨਾ ਦਾ ਸਵਾਦ ਰੂਪ ਇਹ ਮਾਇਆ ਵਿਆਪੀ ਹੋਈ ਹੈ। ਦੀਪਕ ਪਤੰਗ ਮਾਇਆ ਕੇ ਛੇਦੇ, ਪਤੰਗੇ ਜਿਹੜੇ ਦੀਪਕ ਦੀਵੇ ਨੂੰ ਵੇਖ ਕੇ ਉਹਦੀ ਅੱਗ ਦੇ ਉੱਤੇ ਆਣ ਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਸਾੜ ਦੇਗਾ, ਉਹ ਮਾਇਆ ਐਸੀ ਪੈਂਦੀ ਉਹਨਾਂ ਨੂੰ ਭੁਲਾ ਦਿੰਦੀ ਹੈ, ਉਹ ਵੀ ਮਾਇਆ ਦੇ ਪ੍ਰਭਾਵ ਥੱਲੇ ਹਨ। ਕਾਮ ਮਾਇਆ ਕੁੰਚਰ ਕੋ ਵਿਆਪੈ, ਜਿਹੜੀ ਸਪਰਸ਼ ਦੀ ਮਾਇਆ ਹੈ ਉਹ ਕੁੰਚਰ ਹਾਥੀ ਨੂੰ ਕਾਮ ਦੇ ਰੂਪ ਦੇ ਵਿਚ ਉਹਨੂੰ ਵਿਆਪਦੀ, ਜਿਹਦੇ ਕਰਕੇ ਉਹ ਸਾਰੀ ਜ਼ਿੰਦਗੀ ਗੁਲਾਮ ਰਹਿੰਦਾ। ਕੋਈ ਅੰਗਮ ਭ੍ਰਿੰਗ ਮਾਇਆ ਮਹਿ ਖਾਪੇ, ਮਾਇਆ ਇਕ ਐਸੀ ਸ਼ਕਤੀ ਜਿਹਦੇ ਨਾਲ ਸੱਪ ਤੇ ਭਵਰੇ ਆਦਿਕ ਇਹ ਵੀ ਉਹਦੇ ਵਿਚ ਖਪੇ ਹੋਏ ਹਨ, ਮਾਇਆ ਵਿਚ ਫਸੇ ਹੋਏ ਹਨ। ਮਾਇਆ ਐਸੀ ਮੋਹਣੀ ਭਾਈ, ਕਬੀਰ ਜੀ ਕਹਿੰਦੇ ਹੈ ਭਾਈ ਇਹ ਐਸੀ ਮਨ ਨੂੰ ਮੋਹ ਲੈਣ ਵਾਲੀ ਹੈ ਮਾਇਆ, ਜੇ ਤੇ ਜੀ ਤੇ ਤੇ ਡਹਿਕਾਈ ਰਹਾਉ। ਜਿੰਨੇ ਜੀਵ ਹਨ ਜਿਹੜੇ ਨਾਮ ਤੋਂ ਹੀਣ ਹਨ, ਉਹ ਸਾਰੇ ਇਹਦੇ ਨਾਲ ਇਹਦੇ ਤੋਂ ਪ੍ਰਭਾਵ ਥੱਲੇ ਆ ਜਾਂਦੇ ਹਨ, ਭਟਕਦੇ ਰਹਿੰਦੇ ਹਨ, ਵਿਸ਼ਰਾਮ ਦੇ ਕੇ ਕਹਿੰਦੇ ਹਨ। ਪੰਖੀ ਮ੍ਰਿਗ ਮਾਇਆ ਮਹਿਰਾ ਤੇ, ਜਿੰਨੇ ਪੰਛੀ ਆਦਿਕ ਤੇ ਮਿਰਗ ਹਨ, ਇਹ ਵੀ ਮਾਇਆ ਦੇ ਕਿਸੇ ਨਾ ਕਿਸੇ ਰੂਪ ਦੇ ਵਿਚ ਰੰਗੇ ਹੋਏ ਹਨ। ਸ਼ਾਕਰ ਮੱਖੀ ਅਧਿਕ ਸੰਤਾਪੇ, ਤੇ ਮੱਖੀ ਸ਼ੱਕਰ ਦੇ ਉੱਤੇ ਬੈਠ ਕੇ ਉਹਦੇ ਵਿਚ ਉਹਦੇ ਸਵਾਦ ਵਿਚ ਉਹ ਜਿਹੜਾ ਸਵਾਦ ਹੈ ਉਹ ਮਾਇਆ ਦਾ ਹੀ ਇਕ ਪ੍ਰਭਾਵ ਹੈ, ਜਿਹਦੇ ਕਰਕੇ ਉਹ ਸੰਤਾਪ ਦੁੱਖ ਭੋਗਦੀ ਫਸ ਜਾਂਦੀ ਹੈ। ਤੁਰੇ ਉਸਟ ਮਾਇਆ ਮਹਿ ਭੇਲਾ, ਜਿਹੜੇ ਘੋੜੇ ਤੇ ਹਾਥੀ ਤੇ ਇਹ ਜਿਹੜੇ ਸਾਰੇ ਮਾਇਆ ਦੇ ਵਿਚ ਹੀ ਪ੍ਰਭਾਵਿਤ ਨੇ, ਮਾਇਆ ਨੇ ਇਨ੍ਹਾਂ ਵਿਚ ਟਿਕਾਣਾ ਕੀਤਾ ਹੋਇਆ। ਊਠ ਆਦਿਕ ਜਿਹੜੇ ਨੇ, ਸਿੱਧ 84 ਮਾਇਆ ਮਹਿ ਖੇਲਾ, 84 ਸਿੱਧ ਜਿਹੜੇ ਆਸਨ ਲਾਉਂਦੇ ਨੇ, ਇਹ ਮਾਇਆ ਦੇ ਵਿਚ ਰਿਧੀਆਂ ਸਿਧੀਆਂ ਦੀ ਮਾਇਆ ਵਿਚ ਫਸੇ ਫਿਰਦੇ ਹਨ। ਛੇ ਜਤੀ ਮਾਇਆ ਕੇ ਬੰਦਾ, ਛੇ ਜਤੀ ਜਿਹੜੇ ਹਨੁਮਾਨ ਭੀਸ਼ਮ ਪਿਤਾਮਾ ਆਦਿ ਕੇ ਸਾਰੇ, ਇਹਨਾਂ ਦਾ ਜਤ ਵੀ ਇਕ ਮਾਇਆ ਦਾ ਰੂਪ ਹੀ ਧਾਰਨ ਕਰ ਜਾਂਦਾ ਹੈ। ਨਵੇ ਨਾਥ ਸੂਰਜ ਅਰ ਚੰਦਾ, ਜਿਹੜੇ ਨੌ ਨਾਥ ਤੇ ਸੂਰਜ ਤੇ ਚੰਦਰਮਾ ਸਾਰੇ ਮਾਇਆ ਦੇ ਚੱਕਰ ਵਿਚ ਹੀ ਘੁੰਮ ਰਹੇ ਹਨ, ਫਸ ਰਹੇ ਹਨ। ਤਪੇ ਰਖੀਸਰ ਮਾਇਆ ਮਹਿਸੂਤਾ, ਜਿਹੜੇ ਤਪੇ ਤੇ ਰਿਖੀ ਵੱਡੇ ਵੱਡੇ ਰਿਸ਼ੀ ਨੇ, ਕਿਸੇ ਨਾ ਕਿਸੇ ਤਰੀਕੇ ਨਾਲ ਮਾਇਆ ਵਿਚ ਫਸੇ ਹੋਏ ਹਨ। ਮਾਇਆ ਮਹਿਕਾਲ ਅਰ ਪੰਚ ਦੂਤਾ, ਇਹ ਜਿਹੜਾ ਕਾਲ ਮੌਤ ਹੈ ਤੇ ਪੰਜ ਦੂਤ ਨੇ, ਇਨ੍ਹਾਂ ਤੇ ਵੀ ਮਾਇਆ ਦਾ ਪ੍ਰਭਾਵ ਹੈ। ਸਵਾਨ ਸਿਆਲ ਮਾਇਆ ਮਹਿਰਾਤਾ, ਸਵਾਨ ਕੁੱਤੇ ਤੇ ਸਿਆਲ ਗਿੱਦੜ, ਇਹ ਵੀ ਸਾਰੇ ਮਾਇਆ ਦੇ ਪ੍ਰਭਾਵ ਥੱਲੇ ਜੀਵਨ ਜਿਉਂਦੇ ਹਨ। ਬੰਤਰ ਚੀਤੇ ਅਰ ਸਿੰਘਾਤਾ, ਜਿਹੜੇ ਚੀਤੇ ਤੇ ਸਿੰਘ ਸ਼ੇਰ ਆਦਿਕ ਹਨ ਤੇ ਬਾਂਦਰ ਆਦਿਕ ਹਨ, ਇਹ ਸਾਰੇ ਮਾਇਆ ਦੇ ਪ੍ਰਭਾਵ ਥੱਲੇ ਤੁਰੇ ਫਿਰਦੇ ਹਨ। ਮਾਂਝਾਰ ਗਾਡਰ ਅਰ ਲੂਬਰਾ, ਇਹ ਮਾਂਝਾਰ ਬਿੱਲੇ ਤੇ ਗਾਡਰ ਭੇਡਾਂ ਜਿਹੜੀਆਂ ਹਨ, ਤੇ ਇਹ ਲੂੰਬੜੀਆਂ ਆਦਿਕ, ਇਹ ਸਾਰੇ ਮਾਇਆ ਦੇ ਕਿਸੇ ਨਾ ਕਿਸੇ ਐਸੇ ਰਸ ਦੇ ਵਿਚ ਫਸੇ ਹੋਏ ਹਨ, ਮਾਇਆ ਇਨ੍ਹਾਂ ਨੂੰ ਚਲਾ ਰਹੀ ਹੈ। ਬਿਰਖ ਮੂਲ ਮਾਇਆ ਮਹਿਪਰਾ, ਜਿਹੜੇ ਬਿਰਖ ਤੇ ਇਨ੍ਹਾਂ ਦੀਆਂ ਜੜਾਂ ਨੇ, ਇਹ ਸਾਰਾ ਮਾਇਆ ਕਰਕੇ ਉਤਪਤੀ ਹੋ ਰਹੀ ਹੈ। ਮਾਇਆ ਅੰਤਰ ਭੀਨੇ ਦੇਵ, ਇਹ ਜਿਹੜੇ ਦੇਵਤੇ ਸਾਰੇ ਮਾਇਆ ਦੇ ਪ੍ਰਭਾਵ ਥੱਲੇ ਭਿੱਜੇ ਬੈਠੇ ਹਨ। ਸਾਗਰ ਇੰਦਰਾ ਅਰ ਧਰ ਦੇਵ, ਜਿਹੜੇ ਸਾਗਰ ਸਮੁੰਦਰ ਤੇ ਇੰਦਰ ਆਦਿਕ ਦੇਵਤੇ ਤੇ ਧਰਤੀ ਤੇ ਰਹਿਣ ਵਾਲੇ ਜੀਵ ਸਾਰੇ ਮਾਇਆ ਵਿਚ ਫਸੇ ਹੋਏ ਹਨ। ਕਹੇ ਕਬੀਰ ਜਿਸ ਉਧਰ ਤਿਸ ਮਾਇਆ, ਕਬੀਰ ਸਾਹਿਬ ਕਹਿੰਦੇ ਨੇ ਜਿਹਦਾ ਜਿਹਨੂੰ ਉਧਰ ਪੇਟ ਹੈ ਜਿਸਦਾ, ਉਹ ਭੋਜਨ ਦੇ ਰੂਪ ਦੇ ਵਿਚ ਮਾਇਆ ਵਿਚ ਫਸਿਆ ਹੈ, ਭੋਜਨ ਦੇ ਸਵਾਦਾਂ ਦੇ ਅੰਦਰ। ਤਬ ਛੂਟੇ ਜਬ ਸਾਧੂ ਪਾਇਆ, ਇਸ ਮਾਇਆ ਤੋਂ ਉੱਚਾ ਕੌਣ ਲੈ ਕੇ ਜਾਂਦਾ? ਸਾਧੂ, ਪੂਰਾ ਗੁਰੂ ਜਿਹੜਾ ਹੈ, ਗੁਰੂ ਸਰੂਪ ਬਾਣੀ ਰੂਪ ਸਾਧੂ ਜਿਹੜਾ, ਉਹ ਇਸ ਮਾਇਆ ਤੋਂ ਉੱਚਾ ਲੈ ਕੇ ਜਾ ਸਕਦਾ। ਬਾਕੀ ਸਾਰੇ ਜੇ ਗਿਣੇ ਹਨ, ਸਾਰਾ ਸੰਸਾਰ ਹੀ ਮਾਇਆ ਵਿਚ ਸੁੱਤਾ ਹੋਇਆ। ਜਬ ਲਗ ਮੇਰੀ ਮੇਰੀ ਕਰੈ ਹੈ, ਇਸ ਮਾਇਆ ਦੇ ਪ੍ਰਭਾਵ ਥੱਲੇ ਹੀ ਬੰਦਾ ਜਿੰਨਾ ਚਿਰ ਕਹਿੰਦਾ ਆਹ ਵੀ ਮੇਰਾ ਹੈ, ਆਹ ਵੀ ਮੇਰਾ ਹੈ, ਤਬ ਲਗ ਕਾਜ ਏਕ ਨਹੀਂ ਸਰੈ, ਉਨ੍ਹਾਂ ਚਿਰ ਇਕ ਵੀ ਕਾਰਜ ਨਹੀਂ ਜ਼ਿੰਦਗੀ ਦਾ, ਸਬਰ ਦਾ ਸਿਰੇ ਨਹੀਂ ਲੱਗਦਾ। ਜਬ ਮੇਰੀ ਮੇਰੀ ਮਿਟ ਜਾਏ, ਪਰ ਜਦੋਂ ਮੇਰੀ ਮੇਰੀ ਮੈਂ ਕਰਨੀ ਛੱਡ ਦਿੰਦਾ ਤੇ ਕਹਿੰਦਾ ਵੀ ਤੂੰ ਹੀ ਕਰ ਰਿਹਾ ਸੱਚੇ ਪਾਤਸ਼ਾਹ, ਤਬ ਪ੍ਰਭ ਕਾਜ ਸਵਾਰ ਹੈ ਆਏ, ਤਾਂ ਉਸ ਵੇਲੇ ਪ੍ਰਭੂ ਸੱਚੇ ਪਾਤਸ਼ਾਹ ਜੀ ਆਣ ਕਾਜ ਸਵਾਰਦੇ ਹਨ। ਐਸਾ ਗਿਆਨ ਵਿਚਾਰ ਮਨਾ, ਇਸ ਕਰਕੇ ਹੇ ਮਨਾ ਤੂੰ ਇਸ ਤਰ੍ਹਾਂ ਦਾ ਗਿਆਨ ਇਹਦੀ ਵਿਚਾਰ ਕਰ, ਹਰ ਕੀ ਨਾ ਸਿਮਰੋ ਦੁੱਖ ਭੰਜਨਾ ਰਹਾਉ, ਇਹ ਵਾਹਿਗੁਰੂ ਸੱਚਾ ਹਰੀ ਜਿਹੜਾ ਹੈ ਉਹਨੂੰ ਕਿਉਂ ਨੀ ਤੂੰ ਸਿਮਰਦਾ ਜਿਹੜਾ ਤੇਰੇ ਜੀਵਨ ਦੇ ਦੁੱਖਾਂ ਨੂੰ ਭੰਨਣ ਵਾਲਾ ਹੈ, ਰਹਾਉ। ਜਬ ਲਗ ਸਿੰਘ ਰਹੇ ਬਨ ਮਾਹੇ, ਜਿਵੇਂ ਜਿੰਨਾ ਚਿਰ ਸ਼ੇਰ ਜੰਗਲ ਵਿਚ ਫਿਰਦਾ ਤਬ ਲਗ ਬਨ ਫੂਲੈ ਹੀ ਨਾਹੇ, ਉਨ੍ਹਾਂ ਚਿਰ ਬਣ ਦੇ ਵਿਚ ਰਹਿੰਦੇ ਹੋਏ ਜਿਹੜੇ ਹਿਰਨ ਆਦਿਕ ਨੇ ਵਿਚਾਰੇ ਫੁੱਲਦੇ ਨੀ, ਡਰੇ ਰਹਿੰਦੇ ਹਨ। ਇਸੇ ਤਰ੍ਹਾਂ ਜਿੰਨਾ ਚਿਰ ਬੰਦੇ ਦੇ ਜੀਵਨ ਵਿਚ ਹੰਕਾਰ ਭਾਰੂ ਰਹਿੰਦਾ ਹੈ, ਸ਼ੇਰ ਦਾ ਅਲੰਕਾਰ ਹੈ ਹੰਕਾਰ, ਉਨ੍ਹਾਂ ਚਿਰ ਜਿਹੜੇ ਨਿਮਰਤਾ ਵਾਲੇ ਗੁਣ ਨੇ ਉਨ੍ਹਾਂ ਦੇ ਵਿਚ ਵਾਧਾ ਨਹੀਂ ਹੁੰਦਾ, ਉਹ ਵਿਚਾਰੇ ਫਲਦੇ ਫੁੱਲਦੇ ਨਹੀਂ। ਜਬ ਹੀ ਸਿਆਰ ਸਿੰਘ ਕੋ ਖਾਏ, ਜਦੋਂ ਹੀ ਨਿਮਰਤਾ ਰੂਪੀ ਸਿਆਰ ਗਿੱਦੜ ਜਿਹੜਾ ਹੰਕਾਰ ਰੂਪੀ ਸ਼ੇਰ ਨੂੰ ਖਾ ਜਾਂਦਾ ਹੈ, ਫੂਲ ਰਹੀ ਸਗਲੀ ਬਨ ਰਾਏ, ਤਾਂ ਫਿਰ ਸਾਰੀ ਬਨ ਰਾਏ ਸਾਰੇ ਜੰਗਲ ਦੇ ਜੀਵ ਜੰਤੂ ਖੁਸ਼ ਹੋ ਕੇ ਫਲਦੇ ਫੁੱਲਦੇ ਹਨ। ਇਸ ਤਰ੍ਹਾਂ ਜਦੋਂ ਹੰਕਾਰ ਮਿਟ ਜਾਂਦਾ ਫਿਰ ਸਾਰੇ ਗੁਣ ਧਰਮ ਦੇ ਜਿਹੜੇ ਹਨ ਉਹ ਉਨ੍ਹਾਂ ਵਿਚ ਵਾਧਾ ਹੋ ਜਾਂਦਾ ਹੈ। ਜੀਤੋ ਬੂਡੈ ਹਾਰੋ ਤਿਰੈ, ਜਿਹੜਾ ਹੰਕਾਰ ਕਰਕੇ ਕਹਿੰਦਾ ਮੈਂ ਜਿੱਤ ਗਿਆ, ਮੈਨੂੰ ਕੌਣ ਹਰਾ ਸਕਦਾ, ਉਹ ਡੁੱਬ ਜਾਂਦਾ ਹੰਕਾਰ ਕਰਕੇ। ਜਿਹੜਾ ਨਿਮਰਤਾ ਵਿਚ ਝੁਕ ਜਾਂਦਾ ਪਰਮਾਤਮਾ ਦੇ ਅੱਗੇ, ਉਹ ਤਰ ਜਾਂਦਾ ਸੰਸਾਰ ਸਮੁੰਦਰ ਤੋਂ। ਗੁਰਪ੍ਰਸਾਦੀ ਪਾਰ ਉਤਰੈ, ਉਹ ਗੁਰੂ ਦੀ ਕਿਰਪਾ ਕਰਕੇ ਪਾਰ ਉਤਰ ਜਾਂਦਾ। ਦਾਸ ਕਬੀਰ ਕਹਿ ਸਮਝਾਏ, ਕਬੀਰ ਜੀ ਕਹਿੰਦੇ ਦਾਸ ਬਣ ਕੇ ਇਹ ਗਿਆਨ ਦਿੰਦੇ ਹਨ, ਸਮਝਾਉਂਦੇ ਹਨ। ਕੇਵਲ ਰਾਮ ਰਹੋ ਲਿਵ ਲਾਏ, ਜੀਵਨ ਵਿਚ ਜੇ ਲਾਹਾ ਲੈਣਾ ਤੇ ਕੇਵਲ ਅਕਾਲ ਪੁਰਖ ਰਮੇ ਹੋਏ ਰਾਮ ਦੇ ਨਾਲ ਲਿਵ ਲਾ ਕੇ ਰੱਖੋ। ਸੱਤਰ ਸਹਿ ਸਲਾਰ ਹੈ ਜਾ ਕੇ, ਇਹ ਪ੍ਰਚਲਿਤ ਜਿਹੜੀਆਂ ਗੱਲਾਂ ਸਨ ਕਬੀਰ ਜੀ ਉਹਦੀ ਵੀ ਵਿਚਾਰ ਕਰਦੇ ਨੇ ਤੇ ਨਾਲੇ ਰੱਬ ਦੀ ਬੇਅੰਤਤਾ ਦਾ ਵੀ ਵਿਚਾਰ ਕਰਦੇ ਨੇ। ਕਹਿੰਦੇ ਅਸੀਂ ਸੁਣਿਆ ਕਿ ਵਾਹਿਗੁਰੂ ਦੇ ਦਰ ਦੇ ਉੱਤੇ ਸੱਤਰ ਸੌ ਯਾਨੀ ਕਿ 7000 ਸਿਪਾਹ ਸਲਾਰ ਹਨ ਉਹਦੇ ਅੱਗੇ ਤੁਰਨ ਵਾਲੇ। 1,25,000 ਪੈਗੰਬਰ ਤਾਂ ਕੇ ਤੇ 1,25,000 ਉਹਦੇ ਕੋਲ ਪੈਗੰਬਰ ਹਨ। ਸੇਖ ਜੋ ਕਹੀਐ ਕੋਟ 88 ਤੇ 88 ਕਰੋੜ ਜਿਹੜੇ ਸ਼ੇਖ ਨੇ ਉਹਦੇ ਰੱਖੇ ਹੋਏ ਉਹ ਉਹਦੇ ਕੋਲ ਹਨ। 56 ਕੋਟ ਜਾਂ ਕੇ ਖੇਲ ਖਾਸੀ ਤੇ 56 ਕਰੋੜ ਜਿਹੜੇ ਨੇ ਉਹਦੇ ਖਾਸ ਨੁਮਾਇੰਦੇ ਹਨ, ਖਾਸ ਬੰਦੇ ਹਨ। ਮੋਹ ਗਰੀਬ ਕੀ ਕੋ ਗੁਜਰਾਵੈ, ਉਥੇ ਭਲਾ ਮੇਰੀ ਗਰੀਬ ਦੀ ਕੀ ਉਥੇ ਵਾਹ ਚੱਲਦੀ ਏ, ਕਿੱਥੇ ਇੰਨੇ ਵੱਡੇ ਬੰਦੇ ਇੰਨੇ ਕਰੋੜਾਂ ਦੀ ਗਿਣਤੀ ਵਿਚ ਬੈਠੇ। ਵੈਸੇ ਹਵਾਲੇ ਦੇ ਰਹੇ ਨੇ ਉਹਨਾਂ ਦੀਆਂ ਪੁਸਤਕਾਂ ਦੇ, ਮੁਸਲਮਾਨ ਮਤ ਤੇ ਹਿੰਦੂ ਮਤ ਦੀਆਂ ਆਦਿਕ ਦੀਆਂ। ਕਬੀਰ ਸਾਹਿਬ ਆਪਣਾ ਪੱਖ ਰੱਖਣਗੇ ਅੱਗੇ ਵੀ ਅਸੀਂ ਕੀ ਕਰਨੇ ਆ, ਇਹ ਜੋ ਕੁਝ ਹੈ ਇਹ ਹੁਣ ਗੁਰੂ ਜਾਣਦਾ, ਰੱਬ ਜਾਣਦਾ। ਪਰ ਕਬੀਰ ਜੀ ਕਹਿੰਦੇ ਵੀ ਮੇਰੀ ਉਥੇ ਕੀ ਪਹੁੰਚ ਏ ਭਾਈ। ਮਜਲਸ ਦੂਰ ਮਹਿਲ ਕੋ ਪਾਵੈ ਰਹਾਉ, ਕਹਿੰਦੇ ਇਹ ਤਾਂ ਮਜਲਸ ਕਹਿੰਦੇ ਬੜੀ ਦੂਰ ਹੈ ਉੱਤੇ ਆਕਾਸ਼ਾਂ ਦੇ ਵਿਚ, ਕਿਤੇ 7ਵੇਂ ਆਕਾਸ਼ ਤੇ ਬੜੀ ਦੂਰ ਏ ਉਹਦਾ ਦਰਬਾਰ ਲੱਗਾ ਹੋਇਆ। ਉਸ ਮਹਿਲ ਤੱਕ ਕੌਣ ਆਪਣੇ ਭਾਵ ਆਪਣਾ ਅੱਗੇ ਦੱਸਣਗੇ, ਆਪਣਾ ਜਿਹੜਾ ਸਿਧਾਂਤ ਏ। 33 ਕਰੋੜੀ ਹੈ ਖੇਲ ਖਾਨਾ, 33 ਕਰੋੜ ਜਿਹੜੇ ਦੇਵਤੇ ਨੇ ਉਹ ਸਾਰੇ ਉਹਦੇ ਸੇਵਕ ਬਣੇ ਬੈਠੇ ਹਨ। 84 ਲੱਖ ਫਿਰੈ ਦੀਵਾਨਾ ਤੇ 84 ਲੱਖ ਜਿਹੜੀ ਜੋਨ ਹੈ ਇਹ ਦੀਵਾਨਿਆਂ ਵਾਂਗੂ ਬੌਰਿਆਂ ਵਾਂਗੂ ਭਟਕਦੀ ਫਿਰਦੀ, ਇਹ ਵੀ ਉਹਨੇ ਬਣਾਈ ਹੋਈ ਏ। ਬਾਬਾ ਆਦਮ ਕੋ ਕਿਸ ਨਦਰ ਦਿਖਾਈ, ਕਹਿੰਦੇ ਨੇ ਵੀ ਆਦਮ ਬਾਬਾ ਸੀ ਜਿਹੜਾ, ਜਿੱਥੋਂ ਦੁਨੀਆਂ ਸ਼ੁਰੂ ਹੋਈ ਮੰਨਦੇ ਨੇ ਇਹ ਇਹਨਾਂ ਦੇ ਮਤ ਦੇ ਵਿਚ, ਤਾਂ ਉਹਨੂੰ ਉਹ ਰਹਿੰਦਾ ਸੀ ਬਹਿਸ਼ਤ ਦੇ ਵਿਚ ਤੇ ਉਹਨੇ ਕੋਈ ਭੁੱਲ ਕਰ ਲਈ ਤੇ ਉਹਨੂੰ ਰੱਬ ਨੇ ਅੱਖ ਵਿਖਾਈ ਆਪਣੀ ਵੀ ਕਿੱਧਰ ਉਥੋਂ ਕੱਢ ਦਿੱਤਾ ਉਥੋਂ ਬਹਿਸ਼ਤ ਦੇ ਵਿਚੋਂ। ਉਹਨ ਵੀ ਭਿਸਤ ਕਨੇਰੀ ਪਾਈ, ਕਹਿੰਦੇ ਉਹਨੇ ਵੀ ਬੜੀ ਵੱਡੀ ਭਿਸਤ ਪਾ ਲਈ, ਭਾਵ ਜਲਦੀ ਉਥੋਂ ਕੱਢ ਦਿੱਤਾ ਗਿਆ ਸੀ। ਦਿਲ ਖਲ ਹਲ ਜਾਂ ਕਹਿ ਜਲਦ ਰੂਬਾਨੀ, ਹੁਣ ਆਪਣਾ ਸਿਧਾਂਤ ਦਿੰਦੇ ਵੀ ਇਹ ਸਵਰਗ ਬਹਿਸ਼ਤ ਕਿਹੜੀ ਏ ਤੇ ਦੋਜਕ ਕਿਹੜੀ ਏ, ਨਰਕ ਕਿਹੜਾ ਏ। ਕਹਿੰਦੇ ਜਿਹਦੇ ਦਿਲ ਦੇ ਵਿਚ ਗੜਬੜ ਏ ਨਾ, ਭਾਵ ਦਵੈਤ ਏ ਜਿਹੜੀ ਦੁਬਦਾ, ਜਿਹਨੂੰ ਦਵੈਤ ਨੂੰ ਬੜਾ ਜ਼ਿਕਰ ਕੀਤਾ ਬਾਣੀ ਦੇ ਵਿਚ, ਇਹ ਦੁਬਦਾ ਜਿਹਦੇ ਹਿਰਦੇ ਦੇ ਵਿਚ ਹੈ, ਦੋ ਪਾਸੇ ਦੀ ਭਾਵਨਾ ਹੈ ਉਹਦੀ। ਫਿਰ ਕਹਿੰਦੇ ਜਰਦ ਰੂਹ ਮੈਨੇ ਮੂੰਹ ਤੇ ਬਾਣੀ ਮੈਨੇ ਰੰਗ, ਉਹਦਾ ਰੰਗ ਪੀਲਾ ਰਹਿੰਦਾ ਭਾਵ ਉਹਦਾ ਚਿਹਰਾ ਉਹਦਾ ਜੀਵਨ ਖਿੜਦਾ ਨਹੀਂ, ਕਿਉਂਕਿ ਉਹ ਸਿੱਧੇ ਸੱਚ ਦੇ ਮਾਰਗ ਤੇ ਚੱਲਦਾ ਨਹੀਂ, ਜਿਹਦੇ ਕਰਕੇ ਉਹ ਵਿਚਾਰਾ ਭਟਕਦਾ ਰਹਿੰਦਾ। ਛੋੜ ਕਤੇਬ ਕਰੈ ਸ਼ੈਤਾਨੀ, ਆਪਣੇ ਕਤੇਬ ਦੀਆਂ ਪੁਸਤਕਾਂ ਦੀਆਂ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਨੇ ਉਹਨਾਂ ਨੂੰ ਬਦਲ ਬਦਲ ਕੇ ਸ਼ੈਤਾਨੀ ਕਰਦਾ, ਵੀ ਇਹਦੇ ਅਰਥ ਆ ਬਣਦੇ ਤੇ ਆਹ ਅਰਥ ਬਣਦੇ, ਸਹੀ ਰਸਤੇ ਤੇ ਨਹੀਂ ਚੱਲਦਾ। ਦੁਨੀਆਂ ਦੋਸ਼ ਰੋਸ ਹੈ ਲੋਈ, ਦੁਨੀਆਂ ਦਾ ਉਹ ਦੋਸ਼ੀ ਹੁੰਦਾ, ਦੁਨੀਆਂ ਵਿਚ ਮਾੜੇ ਕੰਮ ਕਰਦਾ ਤੇ ਰੋਸ ਕਰਦਾ ਲੋਕਾਂ ਦੇ ਉੱਤੇ, ਲੋਈ ਦੇ ਉੱਤੇ ਲੋਕਾਂ ਦੇ ਉੱਤੇ ਉਹ ਮੜ ਦਿੰਦਾ, ਇਹਦੇ ਕਰਕੇ ਆ ਹੋਇਆ, ਇਹਦੇ ਕਰਕੇ ਆ ਹੋਇਆ। ਆਪਣਾ ਕੀਆ ਆਪਾ ਵੈ ਸੋਈ, ਪਰ ਜਿਹੜਾ ਉਹਨੇ ਆਪ ਕੀਤਾ ਉਹ ਹੀ ਪ੍ਰਾਪਤ ਕਰਦਾ। ਤੁਮ ਦਾਤੇ ਹਮ ਸਦਾ ਭਿਖਾਰੀ, ਕਬੀਰ ਸਾਹਿਬ ਕਹਿੰਦੇ ਹੇ ਵਾਹਿਗੁਰੂ ਤੇਰਾ ਇਹ ਲੰਮਾ ਚੌੜਾ ਦਫ਼ਤਰ ਜਿਹੜਾ ਉੱਤੇ ਗਿਣਿਆ ਇਹ ਤੂੰ ਹੀ ਜਾਣਨਾ ਇਸ ਨੂੰ, ਅਸੀਂ ਤਾਂ ਤੇਰੇ ਭਿਖਾਰੀ ਹਾਂ, ਤੇਰੇ ਦਰ ਤੇ ਮੰਗਣ ਆਏ ਹਾਂ। ਦਿਓ ਜਵਾਬ ਹੋਏ ਬਜਗਾਰੀ, ਤੁਸੀਂ ਮੈਨੂੰ ਜੋ ਵੀ ਦਿਓਗੇ ਮੈਂ ਸਤ ਬਚਨ ਕਰਕੇ ਝੋਲੀ ਵਿਚ ਪਾ ਲਾਂਗਾ। ਜੇ ਮੈਂ ਜਵਾਬ ਦਿੱਤਾ ਤੇ ਬਜਗਾਰੀ ਮਤਲਬ ਗੁਨਾਹਗਾਰ ਹੋਵਾਂਗਾ। ਭਾਵ ਐਵੇਂ ਦਾ ਭਿਖਾਰੀ ਆ ਵੀ ਜੋ ਮਿਲੇ ਉਹ ਹੀ ਸਤ ਬਚਨ ਕਰਕੇ ਲੈ ਲੈਣਾ। ਦਾਸ ਕਬੀਰ ਤੇਰੀ ਪਨਹਿ ਸਮਾਨਾ, ਤੇਰਾ ਕਬੀਰ ਦਾਸ ਤੇ ਤੇਰੀ ਹਜ਼ੂਰੀ ਵਿਚ ਇੱਥੇ ਸਮਾ ਗਿਆ, ਇੱਥੇ ਮੁਕਤ ਹੋ ਗਿਆ। ਭਿਸਤ ਨਜੀਕ ਰਾਖ ਰਹਿਮਾਨਾ, ਮੇਰੇ ਤਾਂ ਜਿਹੜੀ ਜੰਨਤ ਭਿਸਤ ਹੈ ਉਹ ਬਿਲਕੁਲ ਨੇੜੇ ਹਨ ਤੇਰੇ ਚਰਨ ਕਵਲ। ਜਿਹੜੇ ਸੱਚੇ ਪਾਤਸ਼ਾਹ ਰਹਿਮ ਕਰਨ ਵਾਲੇ, ਮੈਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖ। ਸਭ ਕੋਈ ਚਲਨ ਕਹਿਤ ਹੈ ਊਹਾਂ, ਸਾਰੇ ਲੋਕ ਉਥੇ ਜਾਣ ਦੀ ਗੱਲ ਕਰਦੇ ਜਿੱਥੇ ਉੱਤੇ ਆਕਾਸ਼ ਵਿਚ ਕਹਿੰਦੇ ਸਵਰਗ ਹੁੰਦਾ। ਨਾ ਜਾਣੋ ਬੈਕੁੰਠ ਹੈ ਕਹਾਂ ਰਹਾਉ, ਪਰ ਮੈਂ ਕੀ ਜਾਣਾ ਬੈਕੁੰਠ ਕਿੱਥੇ ਹੈ ਜਦੋਂ ਵੇਖੀ ਨਹੀਂ। ਤਾਂ ਵਿਸ਼ਰਾਮ ਦੇ ਕੇ ਕਹਿੰਦੇ ਹਨ ਆਪ ਆਪ ਕਾ ਮਰਮ ਨਾ ਜਾਣਾ। ਇਹ ਉਹਨਾਂ ਦੀ ਹਾਲਾਤ ਕਹਿੰਦੇ ਨੇ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ। ਕਹਿੰਦੇ ਮੈਂ ਆਪਣੇ ਆਪ ਦਾ ਤੇ ਆਪ ਭੇਦ ਜਾਣਿਆ ਨੇ ਵੀ ਮੈਂ ਕੀ ਕਰਨਾ, ਮੈਂ ਕੌਣ ਹਾਂ, ਮੈਂ ਕਿਹੜੇ ਗਲਤ ਕੰਮ ਕਰਨਾ। ਪਰ ਬਾਤਨ ਹੀ ਬੈਕੁੰਠ ਬਖਾਨਾ, ਪਰ ਗੱਲਾਂ ਗੱਲਾਂ ਦੇ ਵਿਚ ਹੀ ਬੈਕੁੰਠ ਦਾ ਵਿਖਿਆਨ ਕਰਨਾ ਵੀ ਬੈਕੁੰਠ ਇਸ ਤਰ੍ਹਾਂ ਦਾ ਹੁੰਦਾ। ਜਬ ਲਗ ਮਨ ਬੈਕੁੰਠ ਕੀ ਆਸ, ਜਿੰਨਾ ਚਿਰ ਮਨ ਦੇ ਵਿਚ ਬੈਕੁੰਠ ਜਾਣ ਦੀ ਆਸ ਹੈ ਤਬ ਲਗ ਨਾ ਹੀ ਚਰਨ ਨਿਵਾਸ, ਉਨਾ ਚਿਰ ਇੱਥੇ ਵਾਹਿਗੁਰੂ ਦੇ ਚਰਨਾਂ ਨਾਲ ਬਣ ਨਹੀਂ ਆਉਂਦੀ, ਉਹਦੇ ਚਰਨਾਂ ਦੇ ਵਿਚ ਨਿਵਾਸ ਨਹੀਂ ਹੁੰਦਾ। ਖਾਈ ਕੋਟ ਨਾ ਪਰਲ ਪਗਾਰਾ, ਕਹਿੰਦੇ ਭਾਈ ਉਹ ਜਿਹੜਾ ਬੈਕੁੰਠ ਦਸ ਦੇ ਉੱਤੇ ਹੈ ਉਸ ਦੇ ਆਲੇ ਦੁਆਲੇ ਤੇ ਕੋਈ ਨਾ ਕੋਈ ਉਹਦੇ ਆਲੇ ਦੁਆਲੇ ਕੋਈ ਖਾਈ ਏ। ਜਿਵੇਂ ਕਿਲੇ ਬਣਾਉਂਦੇ ਸੀ ਉਹਦੇ ਦੁਆਲੇ ਇੱਕ ਨਹਿਰ ਕੱਢ ਦਿੰਦੇ ਸੀ, ਪਾਣੀ ਛੱਡ ਦਿੰਦੇ ਵੀ ਅੰਦਰ ਨਾ ਕੋ ਆ ਸਕੇ। ਨਾ ਪਰਲ ਪਗਾਰਾ, ਪਰਲ ਪਗਾਰਾ ਦਾ ਮਤਲਬ ਸ਼ਹਿਰ ਦੇ ਆਲੇ ਦੁਆਲੇ ਬਣਾਈ ਹੋਈ ਵੱਡੀ ਚੌੜੀ ਕੰਧ ਵੀ ਸ਼ਹਿਰ ਦੇ ਅੰਦਰ ਕੋਈ ਦਾਖਲ ਨਾ ਹੋਵੇ, ਗਾਰੇ ਨਾ ਲਿੰਬੀ ਹੋਈ। ਨਾ ਜਾਣੋ ਬੈਕੁੰਠ ਦੁਆਰਾ, ਮੈਂ ਇਸ ਤਰ੍ਹਾਂ ਦਾ ਕੋਈ ਬੈਕੁੰਠ ਨਹੀਂ ਵੇਖਿਆ, ਕੋਈ ਇਸ ਤਰ੍ਹਾਂ ਦਾ ਨਜ਼ਰ ਨਹੀਂ ਆਇਆ। ਕਹਿ ਕਮੀਰ ਅਬ ਕਹੀ ਐ ਕਾਹੇ, ਕਬੀਰ ਸਾਹਿਬ ਜੀ ਕਹਿੰਦੇ ਹੁਣ ਇਹ ਗੱਲ ਹੋਰ ਕਿਵੇਂ ਕਹੀਏ, ਭਾਵ ਕਿਵੇਂ ਇਸ ਗੱਲ ਦੀ ਹੋਰ ਵਿਆਖਿਆ ਕਰੀਏ। ਕਿਉਂਕਿ ਸਾਧ ਸੰਗਤ ਬੈਕੁੰਠ ਹੈ ਆਹੇ, ਸਾਧ ਸੰਗਤ ਜਿਹੜੀ ਸਾਧੂਆਂ ਦੀ ਸੰਗਤ ਹੈ ਜਿੱਥੇ ਨਾਮ ਬਾਣੀ ਦਾ ਅਭਿਆਸ ਹੈ ਉਥੇ ਬੈਕੁੰਠ ਦੀ ਹਵਾ ਚੱਲਦੀ ਹੈ, ਉਹਨੂੰ ਸਾਧ ਸੰਗਤ ਸੱਚ ਖੰਡ ਹੈ। ਜਾਏ ਝਰੁੱਖ ਹੈ ਖੋਲੇ ਬਾਰੀ, ਉਥੋਂ ਸਾਧ ਸੰਗਤ ਦੇ ਵਿਚੋਂ ਸਾਰੇ ਪਰਮਾਤਮਾ ਦੇ ਦੇਸ਼ ਦੇ ਦਰਸ਼ਨ ਹੁੰਦੇ ਨੇ। ਕਿਉਂ ਲੀਜੈ ਗੱਡ ਬੰਕਾ ਭਾਈ, ਹੁਣ ਆਪਣੀ ਅਵਸਥਾ ਦੀ ਗੱਲ ਦੱਸਦੇ ਵੀ ਮੈਂ ਕਿਹੜੀ ਅਵਸਥਾ ਵਿਚ ਪਹੁੰਚਿਆ। ਉਹ ਕਹਿੰਦੇ ਨੇ ਕਿ ਪਰਮਾਤਮਾ ਦਾ ਜਿਹੜਾ ਕਿਲਾ ਹੈ ਜਿਹਦੇ ਵਿਚ ਉਹ ਰਹਿੰਦਾ ਉਹਦੇ ਉੱਤੇ ਤਾਂ ਸਾਰੇ ਵਿਕਾਰਾਂ ਨੇ ਤੇ ਮਨ ਨੇ ਤੇ ਹੋਰ ਇੰਨਾ ਕਬਜ਼ਾ ਕੀਤਾ ਹੋਇਆ, ਤੇ ਉਹਨੂੰ ਮੈਂ ਕਿਵੇਂ ਜਿੱਤ ਕੇ ਉਥੇ ਜਾ ਕੇ ਉਹਨੂੰ ਮਿਲ ਸਕਾਂ। ਤੇ ਉਹ ਕਿਲਾ ਕਿਹੜਾ ਹੈ, ਸਰੀਰ ਹੈ, ਸਰੀਰ ਨੂੰ ਤੇ ਚਾਰੇ ਪਾਸਿਓਂ ਵਿੱਚ ਉਹਦੇ ਅਵਗਣਾਂ ਨੇ ਆਪਣਾ ਡੇਰਾ ਲਾਇਆ ਹੋਇਆ, ਤੇ ਮੈਂ ਕਿਵੇਂ ਉਸ ਕਿਉਂ ਲੀਜਾ, ਕਿਵੇਂ ਉਹਨੂੰ ਜਿੱਤਾਂ। ਗੜ ਬੰਕਾ ਭਾਈ, ਬੜਾ ਔਖਾ ਉਹਨੂੰ ਜਿੱਤਣਾ ਹੈ ਭਾਈ। ਦੋ ਵਰ ਕੋਟ ਅਰ ਤੇ ਵਰ ਖਾਈ ਰਹਾਉ, ਕਿਉਂਕਿ ਉਹਦੇ ਆਲੇ ਦੁਆਲੇ ਦੋ ਵਰ ਦਵੈਤ ਦੀਆਂ ਕੰਧਾਂ ਹਨ, ਦੁਬਧਾ ਦੀਆਂ ਕੰਧਾਂ ਹਨ। ਮਨ ਦੁਬਧਾ ਵਿਚ ਪਿਆ ਹੋਇਆ, ਜੱਕੋ ਤੱਕੀ ਕਰਦਾ ਰਹਿੰਦਾ, ਕਦੀ ਕਹਿੰਦਾ ਕਰ ਲਈਏ, ਕਦੀ ਕਹਿੰਦਾ ਨਹੀਂ ਕਰਦੇ, ਇਹ ਕੰਧਾਂ ਹਨ ਉਹਦੀਆਂ। ਅਰ ਤੇਵਰ ਖਾਈ, ਔਰ ਤੇਵਰ ਮੈਨੇ ਤਿੰਨ ਰਜੋ ਤਮੋ ਸਤੋ ਤ੍ਰੈ ਗੁਣੀ ਮਾਇਆ ਦੀ ਆਲੇ ਦੁਆਲੇ ਖੱਡੇ ਕੱਢੇ ਹੋਏ ਹਨ, ਆਲੇ ਦੁਆਲੇ ਨਹਿਰ ਬਣੀ ਹੋਈ, ਵਿਸ਼ਰਾਮ ਦੇ ਕੇ ਕਹਿੰਦੇ ਹਨ। ਪਾਂਚ ਪੱਚੀਸ ਮੋਹ ਮਦ ਮਤਸਰ ਆਡੀ ਪਰਬਲ ਮਾਇਆ, ਉਹਦੇ ਵਿਚ ਜਿਹੜੀ ਫੌਜ ਬੈਠੀ ਹੋਈ ਉਹ ਮੇਰੇ ਸਾਰੇ ਵਿਰੁੱਧ ਹੈ। ਉਹ ਕਿਹੜੀ ਹੈ, ਪੰਜ ਤੱਤ ਤੇ ਪੰਜ ਵਿਕਾਰ ਤੇ 25 ਹੋਰ ਜਿਹੜੇ ਤੱਤ ਨੇ, 25 ਤੱਤ ਨੇ ਸਰੀਰ ਦੇ ਜਿਹੜੇ ਅੱਡ ਅੱਡ ਗਿਣੇ ਹੋਏ ਨੇ, ਕੁਝ ਸੂਖਮ ਨੇ ਕੁਝ ਅਸਥੂਲ ਨੇ, ਤੇ ਮੋਹ ਤੇ ਮਦ ਜਿਹੜੀ ਆਕੜ ਹੈ ਤੇ ਮਤਸਰ ਈਰਖਾ, ਇਹ ਸਾਰੇ ਲੈ ਕੇ ਆਪੋ ਆਪਣੀਆਂ ਡਾਂਗਾਂ ਬੈਠੇ ਹੋਏ ਨੇ। ਤੇ ਆਡੀ ਪਰਮਬਲ ਮਾਇਆ, ਇਨ੍ਹਾਂ ਨੇ ਬੜੀ ਤਕੜੀ ਮਾਇਆ ਦੇ ਓਹਲੇ ਆਪਣੇ ਮੋਰਚੇ ਬਣਾਏ ਹੋਏ ਨੇ। ਆਡੀ ਉਹਨੂੰ ਆਡੀ ਅੱਗੇ ਲਾਇਆ ਹੋਇਆ, ਉਹਨੂੰ ਮਾਇਆ ਨੂੰ ਅੱਗੇ ਲਾਇਆ, ਆਪ ਪਿੱਛੇ ਲੁੱਕ ਕੇ ਬੈਠੇ। जन गरीब को जोर न पहुंचा, कहां करो रघुराया। दास गरीब दा इन्हां ते जोर नहीं पैंदा पिया, किवें जिता इन्हां नूं, हे रघुराया वाहिगुरु सच्चे पातशाह किवें जितीए इन्हां नूं। काम के वारी इस किले दे दरवाजे दे उत्ते काम खड़ा है, काम ने सब तो पहला दरवाजा मन लिया है, ओ ही नहीं जितया जांदा, ओदे अंदर ही नहीं जाया जांदा। दुख सुख दरबानी ते दुख ते सुख दो पहरेदार हन, दरबानी पहरा दे रहे ने। पाप पुन दरवाजा ते पाप पुन दा दरवाजा लगा होया, किवें तोड़िए नूं। क्रोध प्रधान महाबड दुंदर, ते क्रोध अंदर इस किले दे अंदर प्रधान होके फिरदा, ते बड़ी इन्हे उथल पुथल मचाई हुई अंदर। तह मन मावा सी राजा, इन्हां सारिआं दा राजा जिहड़ा मन माया दे नाल मिलिया होया है, ओह अंदर आकी होके बैठा होया, किवें अंदर ए जितिया जाए। स्वाद सनाह ते उस मन ने अपने शरीर दे उत्ते लोहे दी जिहड़ी बुलेट प्रूफ जैकट जिन्हू कहिंदे हुण, उत्ते सनाह पाई हुई है, संजोग पाई हुई है, ओह है स्वाद दी। आ जिन्ने स्वाद आउंदे, आ स्वाद आया, बड़ा स्वाद आया जी बड़ा, ਇਹ ਉਹਨੇ ਪਾਈ ਹੋਈ ਏ, ਸੰਜੋਗ ਪਾਈ ਹੋਈ ਏ, ਇਹ ਵੀ ਨੀ ਭੰਨੀ ਜਾਂਦੀ। ਟੋਪ ਮਮਤਾ ਤੇ ਮਮਤਾ ਦਾ ਟੋਪ ਪਾਇਆ ਸਿਰ ਤੇ ਵੀ ਸੱਟ ਨਾ ਲੱਗੇ, ਮਨ ਨੇ ਆਪੋ ਆਪਣਾ ਬਚਾਅ ਕੀਤਾ ਹੋਇਆ। ਟੋਪ ਮਮਤਾ ਕੋ ਮਮਤਾ ਦਾ ਟੋਪ ਪਾਇਆ ਹੋਇਆ, ਕਬੁੱਧ ਕਮਾਨ ਚੜਾਈ ਤੇ ਭੈੜੀ ਮਤ ਦੀ ਕਮਾਨ ਫੜੀ ਹੋਈ ਏ, ਹੱਥ ਦੇ ਵਿਚ ਤੀਰ ਕਮਾਨ ਫੜਿਆ ਹੋਇਆ ਮਨ ਨੇ। ਤਿਸ਼ਨਾ ਤੀਰ ਰਹੇ ਘੱਟ ਭੀਤਰ, ਤੇ ਤ੍ਰਿਸ਼ਨਾ ਦੇ ਬੜੇ ਤਿੱਖੇ ਤੀਰ ਉਹਦੇ ਹੱਥ ਦੇ ਵਿਚ ਨੇ, ਇਉਂ ਗੜ ਲਿਓ ਨਾ ਜਾਈ। ਇਸ ਤਰ੍ਹਾਂ ਇਸ ਜੀਵਨ ਰੂਪੀ ਗੜ ਕਿਲੇ ਨੂੰ ਜਿੱਤਿਆ ਨਹੀਂ ਜਾ ਰਿਹਾ। ਪ੍ਰੇਮ ਪਲੀਤਾ ਪ੍ਰੇਮ ਦਾ, ਪਰ ਹੁਣ ਕਹਿੰਦੇ ਹੁਣ ਅਸੀਂ ਫਿਰ ਨਵੇਂ ਹਥਿਆਰ ਲਿਆਂਦੇ ਨੇ, ਉਹ ਕਿਹੜੇ? ਪ੍ਰੇਮ ਇਕ ਤੋਪ ਲਿਆਂਦੀ ਹੈ, ਤੇ ਉਸ ਤੋਪ ਨੂੰ ਸੁਰਤ ਦੀ ਤੋਪ ਹੈ। ਪ੍ਰੇਮ ਪਲੀਤਾ ਸੁਰਤ ਹਵਾਈ, ਸੁਰਤ ਦੀ ਤੋਪ ਲਿਆਂਦੀ, ਹਵਾਈ ਨੂੰ ਤੋਪ ਕਹਿੰਦੇ, ਤੋਪ ਬਣਾਈ ਹੈ। ਤੇ ਪ੍ਰੇਮ ਦਾ ਪਲੀਤਾ ਉਹਨੂੰ ਅੱਗ ਲਾਈ, ਗੋਲਾ ਗਿਆਨ ਚਲਾਇਆ, ਗਿਆਨ ਦਾ ਵਿਚ ਗੋਲਾ ਪਾ ਕੇ ਚਲਾਇਆ ਅਵੇਅਰਨੈਸ ਦਾ। ਬ੍ਰਹਮ ਅਗਨ ਸਹਿਜੇ ਪਰ ਜਾਲੀ, ਤੇ ਬ੍ਰਹਮ ਅਗਨੀ ਲਾ ਦਿੱਤੀ ਏ ਇਸ ਸਾਰੇ ਕੁਝ ਨੂੰ, ਬ੍ਰਹਮ ਅਗਨ ਉਹਦਾ ਪ੍ਰਕਾਸ਼ ਹੋ ਗਿਆ। ਇਕ ਹੈ ਚੋਟ ਸਿਝਾਇਆ, ਤੇ ਉਸ ਬ੍ਰਹਮ ਅਗਨ ਗੋਲੇ ਨੂੰ ਲੱਗੀ ਏ, ਤੇ ਗਿਆਨ ਜਾ ਕੇ ਅੰਦਰ ਵੱਜਾ, ਤੇ ਇਕੋ ਚੋਟ ਦੇ ਵਿਚ ਹੀ ਸਾਰੇ ਫੁੰਡ ਕੇ ਪਰਾਂ ਮਗਾਏ ਨੇ, ਸਾਰੇ ਵਿਕਾਰ ਹਾਰ ਗਏ ਨੇ। ਸਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜਾ। ਸਤ ਉੱਚਾ ਜੀਵਨ ਤੇ ਸੰਤੋਖ ਸੰਤੁਸ਼ਟੀ ਵਾਲਾ ਜੀਵਨ, ਇਹ ਦੋ ਗੁਣ ਲੈ ਕੇ ਲੜਨ ਲੱਗੇ, ਤੇ ਦੋਵੇਂ ਦਰਵਾਜੇ ਜਿਹੜੇ ਨੇ ਉਹ ਕਹਿੰਦੇ ਤੋੜ ਦਿੱਤੇ ਹਨ। ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ, ਪਕੜਿਓ ਗੜ ਕੋ ਰਾਜਾ। ਸਾਧੂਆਂ ਦੀ ਸੰਗਤ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗੜ ਦਾ ਰਾਜਾ ਜਿਹੜਾ ਮਨ ਸੀ ਉਹਨੂੰ ਫੜ ਲਿਆ। ਭਗਵਤ ਭੀਰ ਸਖਤ ਸਿਮਰਨ ਕੀ, ਕੱਟੀ ਕਾਲ ਭੈ ਫਾਸੀ। ਕਹਿੰਦੇ ਨੇ ਭਗਵਤ ਭੀਰ, ਭਗਵਾਨ ਦੀ ਭੀੜ ਯਾਨੀ ਕਿ ਸਾਧ ਸੰਗਤ, ਜਿਹੜੇ ਸੰਤਾਂ ਦੀ ਸੰਗਤ ਏ, ਉਹਨਾਂ ਨਾਲ ਜੋੜ ਪਾ ਕੇ ਤੇ ਸਿਮਰਨ ਦੀ ਸ਼ਕਤੀ ਦੇ ਨਾਲ ਇਹ ਕਾਲ ਦੀ ਫਾਸੀ ਜਿਹੜੀ ਕੱਟ ਦਿੱਤੀ ਹੈ। ਦਾਸ ਕਮੀਰ ਚੜਿਓ ਗੜ ਉਪਰ, ਰਾਜ ਲਿਓ ਅਬਨਾਸੀ। ਕਹਿੰਦੇ ਦਾਸ ਕਬੀਰ ਉਸ ਗੜ ਦੇ ਕਿਲੇ ਦੇ ਉੱਤੇ, ਸਰੀਰ ਦੇ ਕਿਲੇ ਦੇ ਉੱਤੇ ਚੜ ਗਏ ਨੇ, ਔਰ ਅਬਨਾਸੀ ਸਿੰਘਾਸਨ ਤੇ ਕਬਜ਼ਾ ਕਰ ਲਿਆ। ਅਵਿਨਾਸੀ ਜਿਹੜਾ ਸਿੰਘਾਸਨ ਸੀ ਉਹ ਡਾਹ ਲਿਆ। ਇਥੋਂ ਤੱਕ ਹੈ ਅਗਲਾ ਸ਼ਬਦ, ਗੰਗ ਗੁਸਾਇਨ ਗਹਿਰ ਗੰਭੀਰ। ਇਹ ਕਬੀਰ ਜੀ ਨੂੰ ਕਿਸੇ ਸਮੇਂ ਉਨ੍ਹਾਂ ਦੇ ਵਿਰੋਧੀਆਂ ਨੇ ਬੰਨ ਕੇ ਗੰਗਾ ਦੇ ਵਿਚ ਵਗਾਉਣਾ ਚਾਹਿਆ, ਹੱਥ ਪੈਰ ਬੰਨ ਕੇ। ਉਹ ਜਦੋਂ ਲੈ ਕੇ ਗਏ ਨੇ ਉਥੇ ਕੀ ਵਰਤਦਾ, ਉਹ ਸਾਰੀ ਗੱਲ ਦੱਸ ਰਹੇ ਨੇ। ਗੰਗ ਗੁਸਾਇਨ ਗਹਿਰ ਗੰਭੀਰ, ਇਹ ਗੰਗਾ ਜਿਹੜੀ ਨਾ ਗੁਸਾਇਨ, ਗੁਸਾਇਨ ਦਾ ਅਰਥ ਹੁੰਦਾ ਗੁਸਾਈ ਦੀ ਘਰ ਵਾਲੀ, ਗੁਸਾਇਨ ਯਾਨੀ ਕਿ ਮਾਤਾ। ਇਹ ਗੈਰ ਗੰਭੀਰ ਬੜੀ ਡੂੰਘੀ ਸੀ, ਜੰਜੀਰ ਬਾਂਧ ਕਰ ਖਰੇ ਕਬੀਰ। ਕਬੀਰ ਸਾਹਿਬ ਨੂੰ ਜੰਜੀਰ ਰੱਸੀਆਂ ਸੰਗਲ ਪਾ ਕੇ ਉਥੇ ਲੈ ਕੇ ਗਏ। ਉਥੇ ਜਦੋਂ ਲੈ ਕੇ ਗਏ ਉਥੇ ਹੱਥ ਪੈਰ ਇਹਦੇ ਨਾਲ ਬੰਨ ਲੈ। ਇਹਦੇ ਅਰਥ ਹੁਣ ਹੋਰ ਤਾਂ ਬੜੀ ਆਪਣੇ ਭੁੱਖੇ ਮੁੱਲਾਂ ਘਰੇ ਮਸੀਤ ਕਈ ਬੈਠੇ ਨੇ ਆਪਣੇ ਕੈਮਰੇ ਲਾ ਕੇ, ਅਸੀਂ ਅਰਥ ਕਰਨੇ ਹਾਂ ਜੀ ਇਹਨਾਂ ਸ਼ਬਦਾਂ ਦੇ ਜੀ। ਉਥੇ ਕੋਈ ਗੰਗਾ ਨਹੀਂ ਸੀ, ਸਾਰੇ ਉਨ੍ਹਾਂ ਨੇ ਮੈਂ ਸੁਣ ਲਿਆ ਸੀ। ਇਕ ਦਿਨ ਦੋ ਚਾਰ ਬੈਠੇ ਪਤਾ ਨੀ ਕਿੱਥੋਂ ਕੰਮ ਕਰ ਕਰਕੇ ਤੇ ਥੱਕ ਕੇ ਹੁਣ ਆਏ ਹੋਣਗੇ, ਪੜ੍ਹੇ ਨੀ ਹੋਣੇ। ਤਾਂ ਇਕ ਉਨ੍ਹਾਂ ਨੇ ਫਿਰ ਇਹ ਮਿਥੀ ਹੋਈ ਵੀ ਜਿਹੜੇ ਅਰਥ ਚੱਲਦੇ ਅਸੀਂ ਉਹਦੇ ਬਦਲ ਕੇ ਕਰਨੇ, ਭਾਵੇਂ ਕਿੱਧਰ ਦੇ ਕਿੱਧਰ ਲਾ ਦਿਓ। ਉਹ ਸੁਣੇ ਮੈਂ ਅਰਥ, ਮੈਂ ਹੈਰਾਨ ਹੋ ਗਿਆ। ਮੈਂ ਕਿੰਨਾ ਚਿਰ ਤੇ ਮੈਂ ਸੋਚਿਆ ਵੀ ਇਹ ਬੰਦੇ ਕਿਤੇ ਕੋਈ ਪ੍ਰੋਬਲਮ ਤੇ ਨੀ ਆ ਗਈ, ਇਹਨਾਂ ਨੂੰ ਕਿਵੇਂ ਅਰਥ ਬਦਲੀ ਜਾ ਰਹੇ ਨੇ। ਆਹ ਸਾਰਾ ਸ਼ਬਦ ਅੱਗੇ ਆਏਗਾ ਭਗਤ ਜੀ ਦਾ, ਜਿਹਦੇ ਵਿਚ ਉਹ ਦੁੱਧ ਕਟੋਰੇ ਗੜਵੇ ਪਾਣੀ ਜਾਂ ਹੋਰ ਉਹਨੇ ਸੁਲਤਾਨ ਪੁੱਛੇ ਸੁਣਬੇ ਨਾਮਾ, ਇਹ ਐਸੇ ਉਹਨਾਂ ਨੇ ਅਰਥ ਜੋੜ ਕੇ ਲਿਆ। ਇੰਨਾ ਝੂਠ ਪਲੰਦਾ, ਚਲੋ ਐਸੇ ਲੋਕਾਂ ਦੀਆਂ ਗੱਲਾਂ ਕਰਨੀਆਂ ਵੀ ਕੋਈ ਖਾਸ ਗੱਲ ਨੀ, ਦੋ ਚਾਰ ਬੰਦੇ ਸੁਣਦੇ ਹੋਣਗੇ ਇਹਨਾਂ ਨੂੰ। ਤਾਂ ਉਥੇ ਕਹਿੰਦੇ ਕਬੀਰ ਸਾਹਿਬ ਨੂੰ ਜਦੋਂ ਬੰਨ ਕੇ ਲਿਆਏ, ਕਬੀਰ ਸਾਹਿਬ ਕਹਿੰਦੇ ਮਨ ਨਾ ਡਿੱਗੈ ਤਨ ਕਾਹੇ ਕਉ ਡਰਾਏ। ਹੁਣ ਕਬੀਰ ਸਾਹਿਬ ਦਾ ਮਨ ਨਿਰਭੈ ਦੇ, ਕਿਉਂਕਿ ਸਰੀਰ ਦੇ ਨਾਲ ਕੋਈ ਅਟੈਚਮੈਂਟ ਨਹੀਂ, ਸਰੀਰ ਦੇ ਨਾਲ ਮੋਹ ਨਹੀਂ ਹੈ। ਹੁਣ ਮਨ ਕਿਵੇਂ ਡਰੇਗਾ ਜਦੋਂ, ਤਨ ਕਿਵੇਂ ਡਰੇ ਜਦੋਂ ਮਨ ਨਹੀਂ ਡਰਦਾ। ਚਰਨ ਕਮਲ ਚਿੱਤ ਰਹੋ ਸਮਾਏ ਰਹਾਓ, ਕਿਉਂਕਿ ਚਰਨਾਂ ਕਮਲਾਂ ਦੇ ਵਿਚ ਜਿਹੜਾ ਚਿੱਤ ਹੈ ਉਹ ਜੁੜਿਆ ਹੋਇਆ ਹੈ, ਵਿਸ਼ਰਾਮ ਦੇ ਕੇ ਕਹਿੰਦੇ ਹਨ। ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰ, ਕਹਿੰਦੇ ਜਦੋਂ ਮੈਨੂੰ ਉਸ ਗੰਗਾ ਨਦੀ ਦੇ ਵਿਚ ਵਗਾਇਆ ਤਾਂ ਲਹਿਰਾਂ ਸਾਰੀਆਂ ਇੰਨੀਆਂ ਵੱਜੀਆਂ, ਲਹਿਰਾਂ ਨੇ ਜੰਜੀਰ ਤੋੜ ਦਿੱਤੀ ਹੈ। ਉਹ ਜੰਜੀਰ ਜਿਹੜੀ ਟੁੱਟ ਗਈ ਉਹਨਾਂ ਲਹਿਰਾਂ ਨੇ ਤੋੜ ਦਿੱਤੀ ਹੈ। ਮ੍ਰਿਗਸ਼ਾਲਾ ਪਰ ਬੈਠੇ ਕਬੀਰ, ਇਸ ਤਰ੍ਹਾਂ ਮ੍ਰਿਗਸ਼ਾਲਾ ਤੇ ਜਿਵੇਂ ਕਬੀਰ ਸਾਹਿਬ ਚੌਂਕੜਾ ਲਾ ਕੇ ਬੈਠੇ, ਇਸ ਤਰ੍ਹਾਂ ਪਾਣੀ ਤੇ ਬੈਠ ਗਏ। ਕਹਿ ਕਬੀਰ ਕੋ ਸੰਗ ਨ ਸਾਥ, ਕਬੀਰ ਜੀ ਕਹਿੰਦੇ ਕੋਈ ਸੰਗੀ ਸਾਥੀ ਨਹੀਂ, ਕੋਈ ਸਹਾਇਤਾ ਕਰਨ ਵਾਲਾ ਨਹੀਂ। ਜਲ ਤਲ ਰਾਖਨ ਹੈ ਰਘੁਨਾਥ, ਇਹ ਜਲ ਤਲ ਜਿਹੜਾ ਰਘੁਨਾਥ ਵਾਹਿਗੁਰੂ ਰੱਖਿਆ ਕਰਦਾ ਭਗਤਾਂ ਦੀ, ਇਸੇ ਤਰ੍ਹਾਂ ਜਿਹੜੇ ਅਰਥ ਅੰਦਰੂਨੀ ਹਨ ਉਹ ਗੰਗਾ ਗੰਗ ਗੁਸਾਇਣ ਗੈਰ ਗੰਭੀਰ, ਜਿਹੜੀ ਗੰਗਾ ਹੈ ਇਹ ਇਕ ਤਰ੍ਹਾਂ ਦੇ ਨਾਲ ਕਹਿ ਲੋ ਮਾਇਆ ਹੈ, ਤੇ ਸਾਰੇ ਵਿਕਾਰ ਜਿਹੜੇ ਨੇ ਉਹਦੇ ਵਿਚ ਆਤਮਕ ਜੀਵਨ ਨੂੰ ਖਤਮ ਕਰਨ ਵਾਸਤੇ ਬੰਨ ਕੇ ਲਿਆਉਂਦੇ ਨੇ। ਪਰ ਜਿਹਦੇ ਅੰਦਰ ਭਗਤੀ ਹੁੰਦੀ ਉਹਦਾ ਨਾ ਮਨ ਡਿੱਗਦਾ ਨਾ ਤਨ ਡਿੱਗਦਾ ਹੈ, ਕਿਉਂਕਿ ਚਰਨਾਂ ਕਮਲਾਂ ਵਿਚ ਸੁਰਤੀ ਲੱਗੀ ਹੋਈ। ਉਹ ਜਿਸ ਮਾਇਆ ਦੇ ਵਿਚ ਸੁੱਟਿਆ ਜਾਂਦਾ ਉਹਨੂੰ, ਭਾਵ ਜਿਸ ਗ੍ਰਸਤ ਦੇ ਅੰਦਰ ਉਹਦੀਆਂ ਲਹਿਰਾਂ ਦੇ ਨਾਲ ਹੀ ਜਿਹੜੀਆਂ ਬੰਧਨ ਪਏ ਹੁੰਦੇ ਵਿਕਾਰਾਂ ਦੇ ਉਹ ਵੀ ਟੁੱਟ ਜਾਂਦੇ ਹਨ। ਇਸ ਤਰ੍ਹਾਂ ਸਿਮਰਨ ਰੂਪ ਮ੍ਰਿਗਸ਼ਾਲਾ ਤੇ ਸੁਰਤੀ ਬੈਠ ਜਾਂਦੀ ਹੈ, ਤੇ ਕਬੀਰ ਸਾਹਿਬ ਕਹਿੰਦੇ ਇਸ ਮਾਰਗ ਤੇ ਕੋਈ ਹੋਰ ਸੰਗੀ ਸਾਥੀ ਨਹੀਂ, ਵਾਹਿਗੁਰੂ ਆਪ ਹੀ ਰੱਖਿਆ ਕਰਨ ਵਾਲਾ ਹੈ। ਭੈਰੋ ਕਬੀਰ ਜੀ ਉਹ ਅਸ਼ਟਪਦੀ ਘਰ ਦੂਜਾ, ਭੈਰੋ ਰਾਗ ਦੇ ਵਿਚ ਕਬੀਰ ਸਾਹਿਬ ਜੀ ਦੂਜੇ ਘਰ ਦੇ ਵਿਚ ਅਸ਼ਟਪਦੀ ਉਚਾਰਨ ਕਰਦੇ ਹਨ। ਇਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਰੂਪ ਦੇ ਅੰਦਰ ਅਕਾਲ ਪੁਰਖ ਦਾ ਮੰਗਲ ਕਰਦੇ ਆ ਵੀ ਉਹ ਇਕ ਸਰਵ ਪ੍ਰਕਾਸ਼ ਕਰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ। ਅਗਮ ਦੁਰਗਮ ਗੜ ਰਚਿਓ ਬਾਸ, ਉਹ ਤਾਂ ਉਨ੍ਹਾਂ ਨੇ ਪਹਿਲਾਂ ਕਿਹਾ ਸੀ ਵੀ ਕਈਆਂ ਨੇ ਕਿਹਾ ਪਰਮਾਤਮਾ ਆਕਾਸ਼ ਵਿਚ ਰਹਿੰਦਾ ਕਿਤੇ ਰਹਿੰਦਾ, ਹੁਣ ਕਬੀਰ ਸਾਹਿਬ ਉਸ ਅਵਸਥਾ ਦਾ ਜ਼ਿਕਰ ਕਰਦੇ ਵੀ ਵਿਚ ਜਿੱਥੇ ਭਗਤ ਜਿਹੜਾ ਜਦੋਂ ਵਿਕਾਰਾਂ ਤੋਂ ਖਲਾਸ ਹੋ ਜਾਂਦਾ ਛੁੱਟ ਜਾਂਦਾ ਤੇ ਉਹ ਆਪਣੇ ਅੰਦਰ ਹੀ ਇਕ ਐਸੀ ਅਵਸਥਾ ਪੈਦਾ ਕਰ ਲੈਂਦਾ, ਅੰਦਰ ਸਿੰਘਾਸਨ ਬਣ ਜਾਂਦਾ ਉਹਦੇ, ਉਹਦਾ ਜ਼ਿਕਰ ਕਰ ਰਹੇ ਨੇ। ਅਗਮ ਇਕ ਥਾਂ ਅੰਦਰ ਬਣ ਗਿਆ ਕਬੀਰ ਜੀ ਕਹਿੰਦੇ ਸਰੀਰ ਦੇ ਵਿਚ ਹੀ। ਦੁਰਗਮ ਉਥੇ ਪਹੁੰਚਣਾ ਬੜਾ ਔਖਾ ਹੈ, ਬਹੁਤ ਕਠਿਨ ਹੈ। ਗੜ ਰਚਿਓ ਬਾਸ, ਇਕ ਕਿਲਾ ਬਣਾ ਲਿਆ ਸੀ ਸ਼ਬਦ ਦਾ, ਨਾਮ ਅਭਿਆਸ ਦਾ। ਜਾ ਮਹਿ ਜੋਤ ਕਰੇ ਪ੍ਰਗਾਸ, ਉਥੇ ਦਸਮ ਦੁਆਰ ਦੇ ਵਿਚ ਵਿਵੇਕ ਰੂਪੀ ਜੋਤ ਪ੍ਰਕਾਸ਼ ਕਰ ਰਹੀ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੋ ਰਿਹਾ ਹੈ। ਬਿਜਲੀ ਚਮਕੈ ਹੋਏ ਆਨੰਦ, ਉਥੇ ਬਿਜਲੀ ਚਮਕਦੀ ਹੈ, ਉਥੇ ਗਿਆਨ ਦੀ ਬਿਜਲੀ ਚਮਕਦੀ ਹੈ ਨਾਮ ਦੀ, ਤੇ ਬੜਾ ਆਨੰਦ ਬਣ ਰਿਹਾ ਹੈ ਉਸ ਅਵਸਥਾ ਦੇ ਵਿਚ। ਜਿਹ ਪੌੜੇ ਪ੍ਰਭ ਬਾਲ ਗੋਬਿੰਦ, ਉਸ ਥਾਂ ਦੇ ਉੱਤੇ ਅੰਦਰ ਨਿਰਾਕਾਲ ਅਕਾਲ ਪੁਰਖ ਜੀ ਉਥੇ ਪੌੜੇ ਪਏ ਹੋਏ ਨੇ, ਆਰਾਮ ਕਰ ਰਹੇ ਹਨ ਗੋਬਿੰਦ ਜੀ। ਇਹੋ ਜੀਓ ਰਾਮ ਨਾਮ ਲਿਵ ਲਾਗੈ, ਉਸ ਅਵਸਥਾ ਵਿਚ ਜਾ ਕੇ ਇਸ ਜਿੰਦ ਦੀ ਰਾਮ ਦੇ ਨਾਮ ਦੇ ਵਿਚ ਲਿਵ ਲੱਗ ਜਾਂਦੀ ਹੈ। ਜਰਾ ਮਰਨ ਛੂਟ ਹੈ ਭਰਮ ਭਾਗ ਹੈ, ਉਥੇ ਬੁਢੇਪਾ ਕਮਜ਼ੋਰੀ ਤੇ ਅਗਿਆਨ ਇਹ ਸਾਰਾ ਕੁਝ ਛੁੱਟ ਜਾਂਦਾ, ਭੱਜ ਜਾਂਦਾ ਹੈ ਅੰਦਰੋਂ। ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਹਨ, ਅਬਰਨ ਬਰਨ ਸਿਉ ਮਨ ਹੀ ਪ੍ਰੀਤ। ਉਸ ਥਾਂ ਦੇ ਉੱਤੇ ਕਹਿੰਦੇ ਹਨ ਇਹ ਚੀਜ਼ਾਂ ਨਹੀਂ ਰਹਿੰਦੀਆਂ ਉਥੇ, ਜਿਹੜੀ ਵਰਨ ਅਵਰਨ ਸਿਉ ਮਨ ਹੀ ਪ੍ਰੀਤ। ਜਿਹੜਾ ਮਨ ਪਹਿਲਾਂ ਵਰਨ ਅਵਰਨ ਦੇ ਵਿਚ ਮਾੜੇ ਚੰਗੇ ਦੇ ਵਿਚ ਫਸਿਆ ਰਹਿੰਦਾ ਸੀ, ਇਹ ਪ੍ਰੀਤ ਉਥੇ ਨਹੀਂ ਪਹੁੰਚਦੀ। ਹਉਮੈ ਗਾਵਨ ਗਾਵਹਿ ਗੀਤ, ਜਿਹੜੇ ਬਾਹਰ ਅਸੀਂ ਹਉਮੈ ਦੇ ਗੀਤ ਗਾਉਂਦੇ ਸੀ, ਭਾਵ ਉਹ ਸਾਰੇ ਪਿੱਛੇ ਰਹਿ ਗਏ, ਖਤਮ ਹੋ ਗਈਆਂ ਆਦਤਾਂ ਸਾਰੀਆਂ, ਉਹ ਜਾਂ ਸੰਸਾਰ ਦੇ ਲੋਕ ਇਹਦੇ ਵਿਚ ਫਸੇ ਹੋਏ ਨੇ ਤਾਂ ਉਸ ਅਵਸਥਾ ਤੱਕ ਨਹੀਂ ਜਾ ਸਕਦੇ, ਉਥੇ ਫਿਰ ਕੀ ਹੈ। ਕਹਿੰਦੇ ਅਨਹਦ ਸ਼ਬਦ ਹੋਤ ਚੁਣਕਾਰ, ਉਥੇ ਅਨਹਦ ਸ਼ਬਦ ਦੇ ਬਾਜੇ ਵੱਜ ਰਹੇ ਨੇ, ਬੜੀ ਸੋਹਣੀ ਮਿੱਠੀ ਚੁਣਕਾਰ ਹੋ ਰਹੀ ਹੈ। ਜੇ ਪੌੜੇ ਪ੍ਰਭ ਸ੍ਰੀ ਗੋਪਾਲ, ਉਥੇ ਸ੍ਰੀ ਗੋਪਾਲ ਪ੍ਰਭੂ ਜੀ ਉਸ ਅਵਸਥਾ ਦੇ ਵਿਚ ਪੌੜੇ ਬੈਠੇ ਹੋਏ ਨੇ ਜਾਂ ਆਰਾਮ ਕਰ ਰਹੇ ਹਨ। ਖੰਡਲ ਮੰਡਲ ਮੰਡਲ ਮੰਡਾ ਸਮਝਣ ਵਾਲੇ ਸ਼ਬਦ ਨੇ, ਖੰਡਲ ਮੰਡਲ ਉਸ ਅਵਸਥਾ ਵਿਚ ਜਾ ਕੇ ਜਿਹੜਾ ਪਹਿਲਾ ਮੰਡਲ ਬਣਿਆ ਹੋਇਆ ਸੀ, ਮੰਡਲ ਮੈਨੇ ਇਕੱਠ ਵਿਕਾਰਾਂ ਦਾ ਜਿਹੜਾ ਮੰਡਲ ਸੀ, ਜੋੜ ਸੀ ਅਵਗਣਾਂ ਦਾ, ਉਹ ਖੰਡਲ ਉਹ ਟੁੱਟ ਗਿਆ, ਉਥੇ ਖੰਡਲ ਹੋ ਗਿਆ। ਤੇ ਫਿਰ ਕੀ ਹੋਇਆ, ਮੰਡਲ ਮੰਡਾ ਮੰਡਾ ਮੈਨੇ ਬਣਾਉਣਾ, ਇਕ ਹੋਰ ਮੰਡਲ ਬਣ ਗਿਆ। ਉਹ ਕਿਹੜਾ? ਨਾਮ ਦਾ, ਸੰਤੋਖ ਦਾ, ਧੀਰਜ ਦਾ, ਉਹ ਨਵਾਂ ਬਣਾ ਦਿੱਤਾ ਉਸ ਗੋਪਾਲ ਵਾਹਿਗੁਰੂ ਨੇ, ਪੁਰਾਣੇ ਮੰਡਲ ਨੂੰ ਤੋੜ ਦਿੱਤਾ। ਜਿਵੇਂ ਕਹਿੰਦੇ ਪੁਰਾਣੀ ਸਰਕਾਰ ਟੁੱਟ ਗਈ ਨਵੀਂ ਬਣ ਗਈ, ਇਸ ਤਰ੍ਹਾਂ ਚੰਗੇ ਗੁਣਾਂ ਦੀ ਸਰਕਾਰ ਬਣ ਗਈ। ਹੁਣ ਫਿਰ ਅੱਗੇ ਕਹਿੰਦੇ ਹਨ, ਤ੍ਰਿਆ ਅਸਥਾਨ ਤੀਨ ਤ੍ਰਿਆ ਖੰਡਾ, ਇਹਦੇ ਵਿਚ ਤਿੰਨ ਵਾਰੀ ਤਿੰਨ ਸ਼ਬਦ ਆਇਆ। ਪਹਿਲਾਂ ਤ੍ਰਿਆ, ਉਹਦਾ ਵੀ ਅਰਥ ਤਿੰਨ ਹੈ, ਫਿਰ ਤੀਨ, ਉਹਦਾ ਵੀ ਅਰਥ ਤਿੰਨ ਹੈ, ਫਿਰ ਤ੍ਰਿਆ, ਉਹਦਾ ਵੀ ਅਰਥ ਤਿੰਨ ਹੈ। ਜੇ ਇਹਨੂੰ ਜੋੜੀਏ ਤੇ ਨੌ ਬਣਦੇ ਨੇ, ਇੱਥੇ ਦੋ ਅਰਥ ਬਣਦੇ ਨੇ ਇਹਦੇ। ਖੰਡਾ ਮਤਲਬ ਤੋੜ ਦਿੱਤੇ ਨੇ, ਤ੍ਰਿਆ ਪਹਿਲੇ ਤਿੰਨ ਗੁਣਾਂ ਗੁਣ ਮਾਇਆ ਦੇ, ਰਜੋ ਗੁਣ ਤਮੋ ਗੁਣ ਸਤੋ ਗੁਣ, ਦੂਜੇ ਤਿੰਨ ਅਵਸਥਾ ਆਤਮਾ ਦੀਆਂ ਜਾਗਤ ਸੁਪਨ ਸੁਖੋਪਤ, ਉਹ ਤਿੰਨੇ ਟੁੱਟ ਗਈਆਂ ਤੇ ਤੁਰਿਆ ਆ ਗਈ, ਚੌਥੀ ਅਵਸਥਾ ਹੈ। ਤੇ ਤ੍ਰਿਆ ਤੀਜਾ ਜਿਹੜਾ ਆ ਤਿੰਨ ਤਾਪ ਨੇ, ਆਦ ਬਿਆਦ ਤੇ ਉਪਾਦ, ਇਹ ਤਿੰਨੇ ਤੋੜ ਦਿੱਤੇ, ਖੰਡਾ ਟੁਕੜੇ ਕਰਤੇ ਇਨ੍ਹਾਂ ਤਿੰਨਾਂ ਚੀਜ਼ਾਂ ਦੇ। ਹੋਰ ਅਰਥ ਕੀਤੇ ਨੇ ਗੁਰਮੁਖਾਂ ਨੇ, ਜਿਹਦੇ ਵਿਚ ਇਹ ਤਿੰਨ ਤਿੰਨ ਤੀਆ ਨੌ ਬਣਦੇ ਨੇ ਸਾਰੇ, ਯਾਨੀ ਕਿ ਜਿਹੜੇ ਨੌ ਅਸਥਾਨ ਸਨ ਨਾ, ਨੌ ਦੁਆਰੇ, ਦੋ ਕੰਨ ਦੋ ਅੱਖਾਂ ਨਾਸਕਾ ਦੋ, ਤੇ ਇਹ ਸਾਰੇ ਨੌ ਜਿਹੜੇ ਬਣਦੇ ਸੀ ਜਿਹਨੂੰ ਕਹਿੰਦੇ ਨੌ ਦੁਆਰੇ ਪ੍ਰਗਟ ਕੀਏ, ਇਨ੍ਹਾਂ ਨੂੰ ਖੰਡਾ ਮਤਲਬ ਵਸ ਵਿਚ ਹੋ ਜਾਂਦੇ ਨੇ। ਜਦੋਂ ਉਸ ਅਸਥਾਨ ਤੇ ਸੁਰਤੀ ਗਈ, ਇਹ ਤਿੰਨ ਤੀਏ ਨੌ ਨੇ ਜਿਹੜੇ, ਇਹ ਸਾਰੇ ਵਸ ਵਿਚ ਆ ਗਏ। ਅਗਮ ਅਗੋਚਰ ਰਹਿਆ ਅਬ ਅੰਤ, ਉਸ ਅਬ ਦੇ ਅੰਤਰ ਉਸ ਅਵਸਥਾ ਦੇ ਵਿਚ ਅਗਮ ਅਗੋਚਰ ਆ ਪ੍ਰਗਟ ਹੋਇਆ ਬੈਠਾ ਹੈ। ਪਾਰ ਨ ਪਾਵੈ ਕੋ ਧਰਨੀ ਤਰ ਮੰਤ, ਤੇ ਉਸ ਧਰਨੀ ਦੇ ਆਸਰੇ ਤੇ ਧਰਤੀ ਦੇ ਆਸਰੇ ਉਹਦੇ ਮਨ ਦਾ ਕੋਈ ਭੇਤ ਨਹੀਂ ਪਾ ਸਕਦਾ, ਉਹ ਮਨ ਦੇ ਵਿਚ ਉਹਦੇ ਮਨ ਵਿਚ ਕੀ ਹੈ। ਉਸ ਅਵਸਥਾ ਵਿਚ ਜਾ ਕੇ ਅੱਗੇ ਹੋਰ ਕਿਹੜੀ ਜਿਹੜੀਆਂ ਚੀਜ਼ਾਂ ਮਹਿਸੂਸ ਹੁੰਦੀਆਂ ਨੇ, ਕਹਿੰਦੇ ਕਦਲੀ ਪੁਹਪ ਧੂਪ ਪਰਗਾਸ, ਉਥੇ ਇੰਜ ਲੱਗਦਾ ਜਿਵੇਂ ਕੇਲੇ ਦਾ ਫੁੱਲ ਹੁੰਦਾ ਨਾ, ਬੜਾ ਸੋਹਣਾ, ਐਨ ਚੋ ਚੋ ਕਰਦਾ, ਬਹੁਤ ਸੋਹਣਾ ਫੁੱਲ ਹੁੰਦਾ। ਇਸ ਤਰ੍ਹਾਂ ਦੀ ਹਾਲਾਤ ਬਣ ਜਾਂਦੀ ਮਨ ਦੀ ਅੰਦਰਲੀ, ਜਿਵੇਂ ਕੇਲੇ ਦਾ ਫੁੱਲ ਉੱਗਿਆ ਹੁੰਦਾ, ਧੂਪ ਪਰਗਾਸ, ਤੇ ਬੜੀ ਸੋਹਣੀ ਧੂਪ ਦੀ ਇੱਕ ਤਰ੍ਹਾਂ ਦੀ ਸੁਗੰਧੀ ਆਉਂਦੀ ਸਰੀਰ ਦੇ ਵਿਚੋਂ, ਸਵਾਸਾਂ ਦੇ ਵਿਚੋਂ ਇੱਕ ਖੁਮਾਰੀ ਜੀ ਵਾਲੀ ਬੜੀ ਬਹੁਤ ਹੀ ਜਿਆਦਾ ਸੋਹਣੀ ਸੁਗੰਧੀ ਆਉਂਦੀ ਹੈ। ਰਜ ਪੰਕਜ ਮਹਿ ਲਿਓ ਨਿਵਾਸ, ਇਸ ਤਰ੍ਹਾਂ ਉਥੇ ਅਵਸਥਾ ਬਣੀ ਹੋਈ ਜਿਵੇਂ ਫੁੱਲ ਦੇ ਵਿਚ ਰਜ, ਉਹ ਜਿਹੜੀ ਧੂੜ ਜੀ ਉਹਦੇ ਵਿਚੋਂ ਸੁਗੰਧੀ ਆਉਂਦੀ ਹੈ, ਇਸ ਤਰ੍ਹਾਂ ਉਹਦੇ ਵਿਚ ਨਿਵਾਸ ਮਨ ਨੇ ਲੈ ਲਿਆ ਉਸ ਅਵਸਥਾ ਦੇ ਵਿਚ। ਦੁਆਦਸ ਦਲ ਅਬ ਅੰਤਰ ਮੰਤ, ਤੇ ਦੁਆਦਸ ਯਾਨੀ ਕਿ ਦੋ ਤੇ ਦਸ ਬਾਰਾਂ, ਦਲ ਮੈਨੇ ਪੱਤੀਆਂ, ਇਹ ਬਾਰਾਂ ਪੱਤੀਆਂ ਵਾਲਾ ਦਸਮ ਦੁਆਰ ਦੇ ਅੰਦਰ ਫੁੱਲ ਖਿੜ ਪੈਂਦਾ, ਹਿਰਦੇ ਦੇ ਅੰਦਰ ਦਸਮ ਦੁਆਰ ਕਹਿ ਲੋ ਤਾਂ ਗੁਰੂ ਦਾ ਮੰਤਰ ਉਥੇ ਗੂੰਜਦਾ ਹੈ ਸੂਖਮ ਰੂਪ ਦੇ ਵਿਚ ਆਨੰਦ ਰੂਪ ਦੇ ਵਿਚ ਜਹ ਪੌੜੇ ਸ੍ਰੀ ਕਮਲਾ ਕੰਤ ਉਥੇ ਮਾਇਆ ਦੇ ਪਤੀ ਜਿਹੜੇ ਕੰਤ ਵਾਹਿਗੁਰੂ ਜੀ ਉਥੇ ਬੈਠੇ ਹੋਏ ਹਨ ਵਿਰਾਜੇ ਹੋਏ ਹਨ ਅਰਧ ਉਰਧ ਮੁਖ ਲਾਗੋ ਕਾਸ ਅਰਧ ਮੈਨੇ ਨੀਵਾਂ ਤਲ ਜਿਹੜਾ ਗਲੇ ਤੋਂ ਥੱਲੇ ਜੋ ਕਾਮ ਕ੍ਰੋਧ ਆਦਿਕ ਦਾ ਭਰਿਆ ਹੁੰਦਾ ਤੇ ਉਰਧ ਉਪਰ ਜੋ ਦਸਵਾਂ ਦੁਆਰ ਹੈ ਕਹਿਣ ਲੱਗੇ ਥੱਲੇ ਵਾਲਾ ਸਾਰਾ ਸਰੀਰ ਤੇ ਉਪਰ ਵਾਲਾ ਸਰੀਰ ਮੁਖ ਲਾਗੋ ਕਾਸ ਇਸ ਤਰ੍ਹਾਂ ਆਕਾਸ਼ ਰੂਪ ਪ੍ਰਕਾਸ਼ਿਤ ਹੋ ਰਿਹਾ ਸਾਰਾ ਜਿਵੇਂ ਆਕਾਸ਼ ਹੀ ਬਣ ਗਿਆ ਖਿੜਿਆ ਹੋਇਆ ਚਾਨਣ ਹੋ ਰਿਹਾ ਸਾਰੇ ਪਾਸੇ ਤਾਜ਼ਾਪਣ ਆ ਗਿਆ ਪ੍ਰਕਾਸ਼ ਹੋ ਗਿਆ ਸੁਨ ਮੰਡਲ ਮਹਿ ਕਰ ਪ੍ਰਕਾਸ ਇਸ ਤਰ੍ਹਾਂ ਸੁਨ ਮੰਡਲ ਜਿਵੇਂ ਮੀਂਹ ਪੈ ਕੇ ਹਟੇ ਤੇ ਸਾਫ਼ ਆਕਾਸ਼ ਨਿਕਲ ਆਉਂਦਾ ਕੋਈ ਬੱਦਲ ਨਹੀਂ ਕੋਈ ਵਿਚਾਰ ਨਹੀਂ ਕੋਈ ਫੁਰਨਾ ਨਹੀਂ ਪ੍ਰਕਾਸ਼ ਹੀ ਪ੍ਰਕਾਸ਼ ਹੋਇਆ ਪਿਆ ਸਾਰੇ ਸਰੀਰ ਦੇ ਅੰਦਰ ਊਹਾਂ ਸੂਰਜ ਨਾ ਹੀ ਚੰਦ ਪਰ ਕਬੀਰ ਜੀ ਕਹਿੰਦੇ ਹਨ ਕਿਤੇ ਉਥੇ ਕੋਈ ਭੁਲੇਖੇ ਵਿਚ ਨਾ ਪੈ ਜਾਵੇ ਸੂਰਜ ਦੀ ਚਾਨਣੀ ਸੀ ਜਾਂ ਚੰਦਰਮਾ ਦੀ ਸੀ ਨਹੀਂ ਉਥੇ ਕੋਈ ਸੂਰਜ ਚੰਦਰਮਾ ਨਹੀਂ ਹਨ ਔਰ ਇਸ ਤਰ੍ਹਾਂ ਦੀ ਅਵਸਥਾ ਬਣੀ ਹੋਈ ਹੈ ਆਦਿ ਨਿਰੰਜਨ ਕਰੇ ਆਨੰਦ ਉਥੇ ਆਦਿ ਪੁਰਸ਼ ਵਾਹਿਗੁਰੂ ਆਦਿ ਪੁਰਖ ਨਿਰੰਜਨ ਮਾਇਆ ਤੋਂ ਉੱਚਾ ਆਨੰਦ ਕਰ ਰਿਹਾ ਹੈ ਸੋ ਬ੍ਰਹਿਮੰਡ ਪਿੰਡ ਸੋ ਜਾਨ ਕਹਿੰਦੇ ਉਥੇ ਜਾ ਕੇ ਪਤਾ ਲੱਗਦਾ ਕਿ ਜੋ ਮੇਰੇ ਪਿੰਡ ਸਰੀਰ ਦੇ ਵਿਚ ਉਹ ਸਾਰੇ ਬ੍ਰਹਿਮੰਡ ਦੇ ਵਿਚ ਵੀ ਉਸ ਤਰ੍ਹਾਂ ਹੀ ਉਹਦਾ ਪ੍ਰਕਾਸ਼ ਜੋਤ ਪ੍ਰਕਾਸ਼ ਦੇ ਰਹੀ ਆਨੰਦ ਹੈ ਮਾਨ ਸਰੋਵਰ ਕਰ ਇਸ਼ਨਾਨ ਭਾਈ ਉਸ ਥਾਂ ਤੇ ਮਾਨ ਸਰੋਵਰ ਗੁਰੂ ਕੇ ਸ਼ਬਦ ਸਿਮਰਨ ਦਾ ਉਹਦੇ ਵਿਚ ਇਸ਼ਨਾਨ ਕਰ ਲੈ ਰੱਜ ਕੇ ਸੋਹੰਗ ਸੋ ਜਾਂ ਕਹੋ ਹੈ ਜਾਪ ਉਥੇ ਇਕੋ ਹੀ ਜਾਪ ਚੱਲਦਾ ਸੋ ਤੇ ਹੰਗ ਭਾਵ ਉਹ ਮੈਂ ਹਾਂ ਮੈਂ ਉਹ ਹੈ ਇਕ ਰੂਪ ਹੋ ਜਾਂਦਾ ਪਾਣੀ ਸੰਗ ਪਾਣੀ ਮਿਲ ਗਿਆ ਇਸ ਤਰ੍ਹਾਂ ਜੋਤੀ ਵਿਚ ਜੋਤ ਮਿਲ ਗਈ ਹੈ ਉਹ ਮੈਂ ਹਾਂ ਇਹ ਇਕ ਭਾਸ਼ਾ ਰਹਿਤ ਜਾਪ ਉਥੇ ਸੁਰਤੀ ਦੇ ਵਿਚ ਚੱਲਦਾ ਰਹਿੰਦਾ ਹੈ ਜਾਂ ਕੋ ਲਿਪਤ ਨਾ ਹੋਏ ਪੁੰਨ ਅਰ ਪਾਪ ਜਿਹਨੂੰ ਉਸ ਅਵਸਥਾ ਦੇ ਵਿਚ ਜਿਹੜਾ ਮਨੁੱਖ ਚਲਾ ਜਾਂਦਾ ਹੈ ਉਹ ਪਰਤ ਕੇ ਪਾਪ ਪੁੰਨ ਦੇ ਵਿਚ ਲਿਪਤ ਭਾਵ ਪ੍ਰਭਾਵਿਤ ਨਹੀਂ ਹੁੰਦਾ ਅਬਰਨ ਬਰਨ ਘਾਮ ਨਹੀਂ ਸ਼ਾਮ ਉਥੇ ਨਾ ਕੋਈ ਵਰਨ ਨਾ ਰੂਪ ਨਾ ਕੋਈ ਚਿੰਨ ਤੇ ਨਾ ਕੋਈ ਧੁੱਪ ਤੇ ਨਾ ਛਾਂ ਗਰਮੀ ਠੰਡ ਕੁਝ ਵੀ ਨਹੀਂ ਹੈ ਉਸ ਅਵਸਥਾ ਦੇ ਵਿਚ ਅਵਰ ਨਾ ਪਾਈਐ ਗੁਰ ਕੀ ਸ਼ਾਮ ਇਹ ਅਵਸਥਾ ਹੋਰ ਕਿਸੇ ਤੋਂ ਨਹੀਂ ਪਾਈ ਜਾ ਸਕਦੀ ਜਿੰਨਾ ਚਿਰ ਗੁਰੂ ਸਾਹਿਬ ਦੀ ਸ਼ਰਨ ਵਿਚ ਨਹੀਂ ਆਉਂਦੇ ਸ਼ਾਮ ਮੈਨੇ ਸ਼ਰਨ ਟਾਰੀ ਨਾ ਟਰੈ ਆਵੇ ਨਾ ਜਾਏ ਇਹ ਅਵਸਥਾ ਜਦੋਂ ਕਿਰਪਾ ਹੋ ਜਾਂਦੀ ਉਦੋਂ ਟਾਲੀ ਹੋਈ ਟਲੀ ਨਹੀਂ ਜਾ ਸਕਦੀ ਔਰ ਨਾ ਇਹ ਆਉਂਦੀ ਜਾਂਦੀ ਸਦਾ ਹੀ ਬਸ ਉਥੇ ਝੰਡਾ ਕੱਢਿਆ ਜਾਂਦਾ ਸੁਨ ਸਹਿਜ ਮੈਂ ਰਹੋ ਸਮਾਏ ਉਥੇ ਗੁਰੂ ਕਾ ਪਿਆਰਾ ਭਗਤ ਜਨ ਸੁਨ ਸਹਿਜ ਅਵਸਥਾ ਵਿਚ ਇੱਥੇ ਕੋਈ ਫੁਰਨਾ ਨਹੀਂ ਸਦਾ ਲਈ ਆਨੰਦ ਵਿਚ ਟਿਕਿਆ ਰਹਿੰਦਾ ਸਮਾਇਆ ਰਹਿੰਦਾ ਮਨ ਮਦੇ ਜਾਣੈ ਜੇ ਕੋਏ ਜੇ ਕੋਈ ਇਸ ਗੱਲ ਨੂੰ ਆਪਣੇ ਮਨ ਦੇ ਵਿਚ ਚੰਗੀ ਤਰ੍ਹਾਂ ਜਾਣੇ ਭਾਵ ਪ੍ਰਤੀਤ ਕਰੇ ਜੋ ਬੋਲੇ ਸੋ ਆਪੇ ਹੋਏ ਉਹ ਜੋ ਕੁਝ ਬੋਲਦਾ ਹੈ ਉਹ ਆਪਣੇ ਆਪ ਉਹਦੇ ਵਿਚੋਂ ਆਵਾਜ਼ ਆ ਰਹੀ ਪਰਮਾਤਮਾ ਹੀ ਸਾਰੇ ਕੰਮ ਕਰੀ ਜਾ ਰਿਹਾ ਉਸ ਸਰੀਰ ਦੇ ਰਾਹੀਂ ਜੋਤ ਮੰਤਰ ਮਨ ਅਸਥਿਰ ਕਰੇ ਤੇ ਜਿਹੜਾ ਗੁਰਮੰਤਰ ਸੀ ਉਹ ਜੋਤ ਦਾ ਰੂਪ ਧਾਰਨ ਕਰ ਗਿਆ ਮਨ ਉਹਦੇ ਵਿਚ ਟਿਕਿਆ ਹੋਇਆ ਜਿਹੜਾ ਮੰਤਰ ਜਪਿਆ ਸੀ ਪ੍ਰਕਾਸ਼ਿਤ ਹੋ ਗਿਆ ਪ੍ਰਕਾਸ਼ ਹੀ ਪ੍ਰਕਾਸ਼ ਹੈ ਜੀਵਨ ਦੇ ਵਿਚ ਕਹੇ ਕਬੀਰ ਸੋ ਪ੍ਰਾਣੀ ਤਰੈ ਇਸ ਤਰ੍ਹਾਂ ਕਹਿੰਦੇ ਕਬੀਰ ਸਾਹਿਬ ਉਹ ਪ੍ਰਾਣੀ ਤਰ ਗਿਆ ਉਹਦਾ ਪਾਰ ਉਤਾਰਾ ਹੋ ਗਿਆ ਹੈ ਕੋਟ ਸੂਰ ਜਾਂ ਕਹਿ ਪ੍ਰਗਾਸ ਜਦੋਂ ਇਹ ਅਵਸਥਾ ਆ ਗਈ ਤੇ ਫਿਰ ਅੱਗੇ ਹੋਰ ਵੀ ਬੜਾ ਗਿਆਨ ਉਹਨੂੰ ਬ੍ਰਹਿਮੰਡ ਸਾਰੇ ਬ੍ਰਹਿਮੰਡ ਦਾ ਮਿਲਣਾ ਸ਼ੁਰੂ ਹੋ ਜਾਂਦਾ ਕੋਟ ਸੂਰ ਜਾਂ ਕਹਿ ਪ੍ਰਗਾਸ ਕਹਿੰਦੇ ਹਨ ਕਰੋੜਾਂ ਸੂਰਜ ਜਿਹੜੇ ਨੇ ਉਹ ਉਥੇ ਪ੍ਰਕਾਸ਼ ਹੋ ਜਾਂਦੇ ਨੇ ਇਸ ਤਰ੍ਹਾਂ ਕਰੋੜਾਂ ਹੀ ਸੂਰਜ ਉਹਦੇ ਬ੍ਰਹਿਮੰਡ ਦੇ ਵਿਚ ਪ੍ਰਕਾਸ਼ ਕਰਦੇ ਹੋਏ ਨਜ਼ਰ ਆਉਂਦੇ ਇਹ ਉਸ ਸ਼ਬਦ ਦੇ ਅੱਗੇ ਤਾਂ ਲਿਖਿਆ ਕਿ ਜਦੋਂ ਉਥੇ ਇਹ ਅਵਸਥਾ ਬਣ ਜਾਂਦੀ ਤੇ ਫਿਰ ਅੱਗੇ ਬ੍ਰਹਿਮੰਡ ਵਿਚ ਵੀ ਬੰਦਾ ਵੇਖ ਸਕਦਾ ਕਰੋੜਾਂ ਸੂਰਜ ਪ੍ਰਕਾਸ਼ ਕਰ ਰਹੇ ਨੇ ਕੋਟ ਮਹਾਂਦੇਵ ਅਰ ਕਬਿਲਾਸ ਉਥੇ ਕਰੋੜਾਂ ਹੀ ਮਹਾਂਦੇਵ ਜਿਹੜੇ ਹਨ ਸ਼ਿਵ ਜੀ ਉਹ ਕਈ ਬਣਾਏ ਹੁਣ ਕਰੋੜਾਂ ਉਹਨੇ ਤੇ ਕਈ ਕਰੋੜਾਂ ਕਬਿਲਾਸ ਕਲਾਸ਼ ਪਰਬਤ ਹਨ ਦੁਰਗਾ ਕੋਟ ਜਾਂ ਕਹਿ ਮਰਦਨ ਕਰੇ ਕਰੋੜਾਂ ਦੁਰਗਾ ਜਿਹੜੀਆਂ ਦੇਵੀਆਂ ਨੇ ਉਸ ਵਾਹਿਗੁਰੂ ਦੇ ਚਰਨਾਂ ਨੂੰ ਮਾਲਿਸ਼ ਕਰ ਰਹੀਆਂ ਨੇ, ਉਸ ਅਵਸਥਾ ਵਿਚ ਪਤਾ ਲੱਗਦਾ ਬ੍ਰਹਮਾ ਕੋਟ ਵੇਦ ਉਚਰੈ। ਕਰੋੜਾਂ ਹੀ ਬ੍ਰਹਮਾ ਜਿਹੜੇ ਨੇ ਉਥੇ ਵੇਦ ਉਚਾਰਨ ਕਰ ਰਹੇ ਨੇ ਉਹਦੀ ਹਜੂਰੀ ਵਿਚ। ਜੋ ਜਾਚੋ ਤੋਂ ਕੇਵਲ ਨਾਮ, ਕਹਿੰਦੇ ਮੈਂ ਤਾਂ ਜੇ ਮੰਗਣਾ ਤੇ ਇਕੋ ਨਾਮ ਹੀ ਮੰਗਣਾ ਆਪਣੇ ਪਰਮੇਸ਼ਰ ਵਾਹਿਗੁਰੂ ਤੋਂ। ਆਨ ਦੇਵ ਸਿਉ ਨਾ ਹੀ ਕਾਮ ਰਹਾਓ, ਕਹਿੰਦੇ ਹੈਣ ਤਾਂ ਬੜੇ ਨੇ ਜਿਹੜੇ ਆ ਸਾਰੇ ਦੱਸੀ ਜਾ ਰਹੇ, ਪਰ ਇਨ੍ਹਾਂ ਨਾਲ ਕੰਮ ਕੋਈ ਨੀ, ਮੈਨੂੰ ਕੰਮ ਮੈਨੂੰ ਨਾਮ ਦੇ ਨਾਲ ਹੀ ਵਿਸ਼ਰਾਮ ਦੇ ਕੇ ਕਹਿੰਦੇ ਹਨ ਰਹਾਓ। ਕੋਟ ਚੰਦਰਮੇ ਕਰਹਿ ਚਿਰਾਗ, ਉਥੇ ਕਰੋੜਾਂ ਚੰਦਰਮੇ ਚਿਰਾਗ ਦੀਵੇ ਵਾਂਗੂ ਜਗੀ ਜਾਂਦੇ ਹਨ। ਸੁਰ ਤੇਤੀ ਸੋ ਜੇ ਵਹਿ ਪਾਕ, 33 ਕਰੋੜ ਦੇਵਤੇ ਉਹਦੀ ਰਸੋਈ ਵਿਚੋਂ ਭੋਜਨ ਛਕੀ ਜਾਂਦੇ ਨੇ, ਏਡਾ ਪਸਾਰਾ ਖੁੱਲ ਗਿਆ ਗਿਆਨ ਦਾ ਅੱਗੇ। ਨਵ ਗ੍ਰਹਿ ਕੋਟ ਠਾਡੇ ਦਰਬਾਰ, ਤੇ ਕਰੋੜਾਂ ਹੀ 9 ਗ੍ਰਹਿ ਬਣੇ ਹੋਏ ਹਨ ਕਰੋੜਾਂ ਦੀ ਗਿਣਤੀ ਵਿਚ, ਉਹਦੇ ਦਰਬਾਰ ਦੇ ਅੱਗੇ ਖੜੇ ਹਨ। ਧਰਮ ਕੋਟ ਜਾਂ ਕਹਿ ਪ੍ਰਤਿਹਾਰ, ਤੇ ਕਰੋੜਾਂ ਧਰਮ ਰਾਜ ਉਹਦੇ ਸੇਵਕ ਬਣ ਕੇ ਖੜੇ ਹਨ। ਪਵਨ ਕੋਟ ਚੌਬਾਰੇ ਫਿਰੈ, ਕਰੋੜਾਂ ਤਰ੍ਹਾਂ ਦੀ ਪਵਨ ਉਹਦੇ ਚੌਬਾਰੇ ਉਹਦੇ ਮਹਿਲ ਵਿਚ ਫਿਰਦੀ ਹੈ। ਬਾਸਕ ਕੋਟ ਸੇਜ ਬਿਸਤਰ ਹੈ, ਤੇ ਕਰੋੜਾਂ ਸ਼ੇਸ਼ ਨਾਗ ਉਹਦੀਆਂ ਸੇਜਾਂ ਵਿਛਾਉਂਦੇ ਫਿਰਦੇ ਹਨ। ਸਮੁੰਦ ਕੋਟ ਜਾ ਕੇ ਪਾਣੀ ਹਾਰ, ਕਰੋੜਾਂ ਸਮੁੰਦਰ ਜਿਹਦੇ ਪਾਣੀ ਭਰਨ ਵਾਲੇ ਸੇਵਕ ਹਨ। ਰੋਮਾਵਲ ਕੋਟ 18 ਭਾਰ, ਤੇ ਕਰੋੜਾਂ ਤਰ੍ਹਾਂ ਦੇ 18 ਭਾਰ ਬਨਸਪਤੀ ਜਿਹੜੀ ਉਹਦੇ ਰੋਮ ਹਨ ਜਿਹੜੇ, ਇਹ ਕਰੋੜਾਂ ਤਰ੍ਹਾਂ ਦੀ ਬਨਸਪਤੀ ਉਹਦੇ ਰੋਮ ਬਣੇ ਹੋਏ ਹਨ। ਕੋਟ ਕਮੇਰ ਭਰੇ ਭੰਡਾਰ, ਤੇ ਕੁਬੇਰ ਜਿਹੜੇ ਨੇ, ਕਰੋੜਾਂ ਕੁਬੇਰ ਜਿਹੜੇ ਧਨ ਦਾ ਦੇਵਤਾ ਮੰਨਿਆ ਗਿਆ, ਉਹ ਭੰਡਾਰ ਭਰਦੇ ਹਨ, ਉਹਦੇ ਖਜ਼ਾਨੇ ਸਾਂਭਦੇ ਫਿਰਦੇ ਹਨ। ਕੋਟਿਕ ਲਖਮੀ ਕਰੈ ਸ਼ਿੰਗਾਰ, ਕਰੋੜਾਂ ਲਖਮੀਆਂ ਹਨ ਉਥੇ, ਮਾਇਆ ਹੈ ਜਿਹੜੀਆਂ ਸ਼ਿੰਗਾਰ ਕਰਦੀਆਂ ਫਿਰਦੀਆਂ ਹਨ ਉਹਦੇ ਘਰ ਨੂੰ ਤੇ ਆਪਣੇ ਆਪ ਨੂੰ ਜਾਂ ਘਰ ਨੂੰ ਕਰ ਰਹੀਆਂ ਹਨ। ਕੋਟਿਕ ਪਾਪ ਪੁੰਨ ਬਹੁ ਹਿਰੈ, ਕਰੋੜਾਂ ਤਰ੍ਹਾਂ ਦੇ ਪਾਪ ਪੁੰਨ ਉਥੇ ਹਿਰੈ, ਭਾਵ ਖਤਮ ਕੀਤੇ ਜਾ ਰਹੇ ਹਨ। ਇੰਦਰ ਕੋਟ ਜਾ ਕੇ ਸੇਵਾ ਕਰੈ, ਕਰੋੜਾਂ ਇੰਦਰ ਉਥੇ ਸੇਵਾਦਾਰ ਬਣ ਕੇ ਨਾ ਸੇਵਾ ਕਰੀ ਜਾਂਦੇ ਵਾਹਿਗੁਰੂ ਦੇ ਅੱਗੇ। 56 ਕੋਟ ਜਾਂ ਕੈ ਪ੍ਰਤਿਹਾਰ, ਤੇ 56 ਕਰੋੜ ਉਹਦੇ ਸੇਵਾਦਾਰ ਉਹਦੇ ਅੱਗੇ ਹੱਥ ਬੰਨ ਕੇ ਖੜੇ ਹਨ। ਨਗਰੀ ਨਗਰੀ ਖੇਤ ਅਪਾਰ, ਉਸ ਅਵਸਥਾ ਵਿਚ ਜਾ ਕੇ ਨਗਰੀ ਤੋਂ ਬਾਅਦ ਨਗਰੀ ਖੇਤ ਮੈਨੇ ਪ੍ਰਗਟ ਹੋ ਰਹੀ ਏ, ਵਿਖਿਆਤ ਹੋ ਰਹੀ ਏ। ਬੇਅੰਤ ਨਗਰੀਆਂ ਵਿਖਿਆਤ ਹੁੰਦੀਆਂ ਨੇ, ਹੁਣ ਇਹ ਦੱਸੋ ਕਿਹੜੀ ਸਾਇੰਸ ਨਾਲ ਇਹਨੂੰ ਮਾਪੋਗੇ ਤੁਸੀਂ, ਜੋ ਕਬੀਰ ਸਾਹਿਬ ਕਹਿ ਰਹੇ ਨੇ ਕਿਵੇਂ ਕਰੋਗੇ ਇਹਨਾਂ ਪੰਕਤੀਆਂ ਦੇ ਅਰਥ। ਆ ਜੋ ਕੁਝ ਇਹਦੇ ਵਿਚ ਬੇਅੰਤਾ ਦਾ ਜ਼ਿਕਰ ਹੋ ਰਿਹਾ, ਮੈਂ ਤੇ ਕਹਿੰਦਾ ਹੀ ਉਹ ਜੇ ਇੱਕ ਅੰਗ ਦੀ ਅਰਥ ਕਰ ਦਿੰਦਾ ਇਹ ਬੰਦੇ, ਤੇ ਅਸੀਂ ਸੋਚ ਲਈਏ ਵੀ ਇਹਨਾਂ ਨੇ ਕੋਈ ਗੁਰਮਤ ਫੜੀਏ। ਇਹ ਗੁਰਮਤ ਦਾ ਢੰਡੋਰਾ ਪਿੱਟ ਕੇ ਲੋਕਾਂ ਨੂੰ ਪਿੱਛੇ ਲਾਈ ਫਿਰਦੇ ਨੇ, ਪਖੰਡ ਕਰੀ ਜਾਂਦੇ। ਅਸੀਂ ਵਿਗਿਆਨ ਨਾਲ ਚੱਲਣਾ ਜੀ, ਅਸੀਂ ਨਵਾਂ ਧਰਮ ਲਿਆਉਣਾ ਜੀ। ਹੁਣ ਉਹ ਕਿਸੇ ਅੰਗ ਦੀ ਕਥਾ ਤੇ ਕਰਕੇ ਵੇਖ ਲੋ, ਤੁਹਾਨੂੰ ਪਤਾ ਲੱਗ ਜਾਏ ਬਾਪੂ ਵਿਚ ਲਿਖਿਆ ਕੀ ਹੋਇਆ। ਕਰੋ ਇਹਦੇ ਅਰਥ, ਜਿੱਥੇ ਇੰਨੀ ਨਗਰੀ ਨਗਰੀ ਖੀਅਤ ਅਪਾਰ, ਬੇਅੰਤ ਤਰ੍ਹਾਂ ਦੀਆਂ ਨਗਰੀਆਂ ਵਿਖਿਆਤ ਪ੍ਰਗਟ ਹੋ ਰਹੀਆਂ ਨੇ ਉਸ ਅਵਸਥਾ ਦੇ ਵਿਚ। ਲੱਟ ਛੂਟੀ ਵਰਤੈ ਬਿਕਰਾਲ, ਤੇ ਲੱਟ ਕਹਿੰਦੇ ਨੇ ਵਾਲਾਂ ਨੂੰ, ਉਥੇ ਬੜੀ ਵੱਡੀ ਗਿਣਤੀ ਦੇ ਵਿਚ ਬਿਕਰਾਲ ਡਰਾਉਣੇ ਰੂਪ ਵਾਲੀਆਂ ਕਾਲੀਆਂ ਦੇਵੀਆਂ ਜਿਹੜੀਆਂ ਨੇ, ਜਿਨ੍ਹਾਂ ਦੇ ਵਾਲ ਵੀ ਖੁੱਲੇ ਹੋਏ ਹਨ, ਉਥੇ ਤੁਰੀਆਂ ਫਿਰਦੀਆਂ, ਪਤਾ ਨੀ ਕਿੰਨੀਆਂ ਕਰੋੜਾਂ ਉਹਨੇ ਬਣਾਈਆਂ ਨੇ। ਕੋਟ ਕਲਾ ਖੇਲ ਹੈ ਗੋਪਾਲ, ਇਹ ਸਾਰੀਆਂ ਕਲਾ ਗੋਪਾਲ ਜੀ ਖੇਡਦੇ ਹਨ, ਇਹ ਭਾਵ ਆਪਣੇ ਗੁਣ ਅੰਗੀ ਅਵਤਾਰ ਪੈਦਾ ਕਰਕੇ ਇਸ ਤਰ੍ਹਾਂ ਦੀਆਂ ਖੇਡਾਂ ਉਹ ਆਪ ਵੀ ਖੇਡ ਰਿਹਾ ਤੇ ਆਪ ਫਿਰ ਨਿਆਰਾ ਇਕ ਰੂਪ ਇਕ ਓਂਕਾਰ ਹੈ। ਕੋਟ ਜੱਗ ਜਾਂ ਕਹਿ ਦਰਬਾਰ, ਉਹਦੇ ਦਰਬਾਰ ਦੇ ਵਿਚ ਕਰੋੜਾਂ ਹੀ ਜੱਗ ਹੋ ਰਹੇ ਹਨ। ਗੰਧਰਵ ਕੋਟ ਕਰਹਿ ਜੈਕਾਰ, ਕਰੋੜਾਂ ਹੀ ਰਾਗੀ ਉਹਦੇ ਘਰ ਦੇ ਵਿਚ ਗਾਇਨ ਕਰ ਰਹੇ ਹਨ ਉਹਦੀ ਉਸਤਤ। ਵਿਦਿਆ ਕੋਟ ਸਭੈ ਗੁਣ ਕਹਿ, ਕਰੋੜਾਂ ਤਰ੍ਹਾਂ ਦੀ ਵਿਦਿਆ ਉਹਦੇ ਗੁਣ ਕਹਿੰਦੀ ਹੈ, ਉਪਮਾ ਕਰਦੀ ਹੈ। ਤਉ ਪਾਰ ਬ੍ਰਹਮ ਕਾ ਅੰਤ ਨਾ ਲਹਿ, ਫਿਰ ਵੀ ਪਾਰ ਬ੍ਰਹਮ ਵਾਹਿਗੁਰੂ ਦਾ ਅੰਤ ਤੇ ਉਸਤਤ ਨਹੀਂ ਗਾਈ ਜਾ ਸਕਦੀ। 52 ਕੋਟ ਜਾਂ ਕਹਿ ਰੋਮਾਵਲੀ, ਔਰ ਉਹਦੇ ਜਿਹੜਾ 52 ਕੋਟ ਜਾਂ ਕਹਿ ਰੋਮਾਵਲੀ, 52 ਕਰੋੜ ਭਾਵ ਬਹੁਤ ਜ਼ਿਆਦਾ ਰੋਮਾਵਲੀ ਉਹਦੇ ਰੋਮ ਹਨ ਇੰਨੇ ਉਹਦੇ। ਰਾਵਣ ਸੈਨਾ ਜੈ ਤੇ ਛਲੀ, ਜਿਨ੍ਹੇ ਰਾਵਣ ਦੀ ਸੈਨਾ ਛਲੀ ਸੀ ਰਾਮ ਚੰਦਰ ਉਥੇ, ਪਤਾ ਨੀ ਕਿੰਨੇ ਕੁ ਹਨ, ਕਿੰਨੀ ਕਰੋੜਾਂ ਦੀ ਗਿਣਤੀ ਵਿਚ ਹਨ। ਸਹਿਸ ਕੋਟ ਬਹੁ ਕਹਿਤ ਪੁਰਾਣ ਜਿਹੜੇ ਹਜ਼ਾਰਾਂ ਕਰੋੜਾਂ ਦੀ ਗਿਣਤੀ ਦੇ ਵਿਚ ਜਿਹੜੇ ਪੁਰਾਣ ਉਥੇ ਮੌਜੂਦ ਹਨ। ਦੁਰਯੋਧਨ ਕਾ ਮਥਿਆ ਮਾਨ, ਜਿਨ੍ਹੇ ਦੁਰਯੋਧਨ ਦਾ ਮਾਨ ਮਥਿਆ ਸੀ, ਕ੍ਰਿਸ਼ਨ ਅਵਤਾਰ ਜਿਹੜਾ, ਉਹ ਵੀ ਪਤਾ ਨੀ ਕਿੰਨੀ ਕੁ ਗਿਣਤੀ ਵਿਚ ਉਹਨੇ ਬਣਾਏ ਹੋਏ ਹਨ। ਕੰਦਰਪ ਕੋਟ ਜਾਂ ਕਹਿ ਲਵੈ ਨਾ ਧਰੈ, ਤੇ ਉਹ ਆਪ ਇੰਨਾ ਸੁੰਦਰ ਹੈ, ਕੰਦਰਪ ਮੈਨੇ ਕਾਮ ਦੇਵਤਾ, ਕਰੋੜਾਂ ਕਾਮ ਦੇਵਤੇ ਜਿਹੜੇ ਬੜੇ ਸੋਹਣੇ ਹਨ, ਉਹਦੇ ਬਿਲਕੁਲ ਇਕ ਰੋਮ ਵਰਗੇ ਵੀ ਸੁੰਦਰਤਾ ਨਹੀਂ, ਏਡਾ ਸੋਹਣਾ ਉਹ ਅਕਾਲ ਪੁਰਖ ਹੈ। ਅੰਤਰ ਅੰਤਰ ਮਨਸਾ ਹਰੈ, ਔਰ ਜਿਹੜੇ ਜਿਹੜਾ ਕਾਮ ਅੰਦਰੋਂ ਅੰਦਰੀ ਕਈਆਂ ਦੀ ਵਾਸ਼ਨਾ ਦੁਆਰਾ ਉਨ੍ਹਾਂ ਨੂੰ ਇਹ ਚੋਰੀ ਕਰ ਲੈਂਦਾ, ਉਨ੍ਹਾਂ ਦੇ ਜੀਵਨ ਨੂੰ ਨੁਕਸਾਨ ਕਰਦਾ, ਡੇਗ ਲੈਂਦਾ ਹੈ। ਕਹਿ ਕਬੀਰ ਸੁਨ ਸਾਰੰਗ ਪਾਣ, ਕਬੀਰ ਜੀ ਕਹਿੰਦੇ ਹਨ ਹੇ ਸਾਰੰਗ ਪਾਣ ਵਾਹਿਗੁਰੂ, ਸ਼ਕਤੀਸ਼ਾਲੀ ਹੱਥਾਂ ਵਾਲਿਓ, ਸਰਵਨ ਮੇਰੀ ਬੇਨਤੀ ਸੁਣੋ, ਦੇਹ ਅਭੈ ਪਦ ਮੰਗੋ ਦਾਨ, ਮੈਨੂੰ ਅਭੈ ਬੇਪਰਵਾਹ ਅਵਸਥਾ ਦੀ ਜਿਹੜੀ ਹੈ ਦਾਤ ਬਖਸ਼ਿਸ਼ ਕਰੋ, ਇਹ ਦਾਨ ਆਪ ਜੀ ਤੋਂ ਮੰਗਦੇ ਆ। ਫੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।